ਜਿਸ ਪਰਿਵਾਰ ਨੇ ਇੰਨਾ ਕੁਝ ਕਾਂਗਰਸ ਤੋਂ ਲਿਆ ਹੋਏ ਤੇ ਇੰਨੇ ਵੱਡੇ ਪੈਮਾਨੇ ਤੇ ਗਦਾਰੀ ਕੀਤੀ ਹੋਏ, ਉਸ ਗਦਾਰ ਨੂੰ ਟੂ ਟੀਚ ਹਿਮ ਅ ਲੈਸਨ, ਵੀ ਹੈਡ ਟੂ ਬ੍ਰਿੰਗ ਇਨ ਆ ਬੈਸਟ ਪੋਸੀਬਲ ਕੈਂਡੀਡੇਟ। ਐਂਡ ਰਾਜਾ ਵੜਿੰਗ ਇਜ਼ ਯੰਗ
ਜੀ,
ਦੋਨੋਂ ਯੂਥ ਕਾਂਗਰਸ 'ਚ ਰਹੇ ਸੀ ਅਤੇ ਰਾਜਾ ਵੜਿੰਗ ਕਿਉਂਕਿ ਸਾਡੀ ਪਾਰਟੀ ਦਾ ਪ੍ਰਧਾਨ ਵੀ ਹੈ, ਸੋ ਦੈਟ ਇਹ ਲੋਕਾਂ ਨੂੰ ਲੱਗੇ ਕਿ ਪਾਰਟੀ ਸੀਰੀਅਸ।
ਜਿੱਤਣਾ ਚਾਹੁੰਦੇ ਹੋ ਜਾਂ ਸਿਰਫ ਬਿੱਟੂ ਨੂੰ ਹਰਾਉਣਾ ਚਾਹੁੰਦੇ ਹੋ?
100% ਜਿੱਤਾਂਗੇ ਤਾਂ ਬਿੱਟੂ ਹਾਰੇਗਾ ਜੀ, ਹੋਰ ਤਰੀਕਾ ਕੀ? ਵੇਖੋ, ਸੈਂਟਰ ਸਰਕਾਰਾਂ 'ਚ ਹਮੇਸ਼ਾ ਕਾਂਗਰਸ ਦੇ ਵਿੱਚ ਇਹ ਇਹੋ ਜਿਹਾ ਇੱਕ ਬੰਦਾ ਲੱਭ ਕੇ ਰੱਖਦੇ ਨੇ ਜਿਨ੍ਹਾਂ ਨੂੰ ਕਦੀ ਵੀ ਸਿੱਖਾਂ ਦੇ ਖਿਲਾਫ਼ ਬਿਆਨ ਬਿਊਨ ਦੇਣ ਵਾਸਤੇ ਇੱਕ ਅੱਧਾ ਇਹਨਾਂ ਨੂੰ ਪੱਗ ਵਾਲਾ ਰਿਪ੍ਰੈਜੈਂਟੇਟਿਵ ਚਾਹੀਦਾ, ਦਸਤਾਰ ਸਿਰ 'ਤੇ ਹੋਏ ਲੱਗੇ ਸਿੱਖ, ਬਟ ਉਹਦੇ ਕਾਰਨਾਮੇ ਐਂਟੀ ਸਿੱਖ ਹੋ।
ਅੱਛਾ, ਤੁਹਾਡਾ ਭਤੀਜ ਬਿੱਟੂ ਤੁਹਾਡੇ 'ਤੇ ਚੁਟਕੀ ਲੈਂਦਾ, ਕਹਿੰਦਾ ਵੀ ਬਾਜਵਾ ਸਾਹਿਬ ਨੇ ਸ਼ਤਰੰਜ ਖੇਡੀ ਆ, ਸਾਰਿਆਂ ਦੇ ਕਹਿੰਦੇ ਗਾਟੇ ਮੂਹਰੇ ਕਰਤੇ ਉਹਨਾਂ ਨੇ ਕਿਰਪਾਨ ਦੇ ਅੱਗੇ, ਰਾਜਾ ਵੜਿੰਗ ਵੀ ਲੁਧਿਆਣੇ ਭੇਜਤਾ, ਸੁਖੀ ਰਧਾਵੇ ਤੋਂ ਵੀ ਇਲੈਕਸ਼ਨ ਲੜਵਾ ਲਈ, ਸੁਖਪਾਲ ਖਹਿਰਾ ਵੀ ਭੇਜਤਾ, ਕਹਿੰਦੇ ਹੁਣ ਬਾਜਵਾ ਸਾਹਿਬ ਦਾ ਆਪਦਾ ਮੈਦਾਨ ਖਾਲੀ ਹੋ ਗਿਆ।
ਮੇਰਾ ਵੇਖੋ, ਮੇਰੀ ਗੱਲ ਸੁਣੋ, ਮੈਦਾਨ ਕਦੀ ਵੀ ਖਾਲੀ ਕਰਾਇਆ ਖਾਲੀ ਨਹੀਂ ਹੁੰਦੇ ਜਿੰਨਾ ਚਿਰ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾ ਹੋਵੇ। ਜੇ ਮੱਥੇ 'ਤੇ ਲਕੀਰ ਹੋਏ ਤਾਂ ਭਰੇ ਮੈਦਾਨ ਦੇ ਵਿੱਚੋਂ ਵੀ ਨਿਕਲ ਜਾਂਦੇ।
ਸਿਆਸਤ 'ਚ ਨਾ ਲੀਡਰਾਂ ਦੀ ਕੋਈ ਕ੍ਰੈਡੀਬਿਲਟੀ ਰਹਿ ਨਹੀਂ ਗਈ, ਕਿਸੇ ਦਾ ਰਾਤ ਨੂੰ ਪਤਾ ਨਹੀਂ ਉਹਨੇ ਦਿਨੇ ਕਦੋਂ ਸ਼ਾਮਿਲ ਹੋ ਜਾਣਾ, ਦਿਨੇ ਪਤਾ ਹੁੰਦੀ ਰਾਤ ਨੂੰ ਕਦੋਂ ਸ਼ਾਮਿਲ ਹੋ ਜਾਣਾ। ਸਮ ਹਾਓ ਜੇ ਬਿੱਟੂ ਕੱਲ੍ਹ ਨੂੰ ਕਾਂਗਰਸ ਨੂੰ ਅਪਰੋਚ ਕਰੇ ਤਾਂ ਇਜ਼ ਇਟ ਪੋਸੀਬਲ ਕਿ ਹੀ ਕੈਨ ਜੁਆਇਨ ਕਾਂਗਰਸ? ਹਾਈਪੋਥੈਟੀਕਲ ਹੈ, ਕਿਉਂਕਿ ਜੇ
ਅਪਰੋਚ ਕਰੇਗਾ ਮੇਰਾ ਵਾਅਦਾ ਹੈ ਅਸੀਂ ਹੈਲੀਕਾਪਟਰ 'ਚ ਬਿਠਾਵਾਂਗੇ ਤੇ 30,000 ਫੁੱਟ ਤੋਂ ਰੱਸੇ ਨਾਲ ਇਹਨੂੰ ਛੁੱਟ। ਸਾਰੇ ਵੋਟਰਸ ਨੂੰ ਅਪੀਲ ਕਰਨਾ ਕਿ ਜੇ ਬਾਅਦ ਦੇ ਵਿੱਚ ਵੀ ਕਾਂਗਰਸ ਦਾ ਹੀ ਪ੍ਰਾਈਮ ਮਿਨਿਸਟਰ ਬਣਾਉਣਾ ਤਾਂ ਪੰਜਾਬ 'ਚ ਸਿੱਧੀ ਵੋਟ ਸਾਨੂੰ ਕਿਉਂ ਨਹੀਂ ਪਾਉਂਦੇ? ਜਦੋਂ ਅਸੈਂਬਲੀ ਦੀ ਇਲੈਕਸ਼ਨ ਆਏਗੀ ਉਦੋਂ ਆਪਨੇ ਜੋ ਕੰਮ ਕੀਤੇ ਹੋਣਗੇ ਉਹਨਾਂ ਦਾ ਹਿਸਾਬ ਕਿਤਾਬ ਆਪਾਂ ਕਰ ਲਾਂਗੇ।
ਕਈ ਪੋਲੀਟੀਕਲ ਐਕਸਪਰਟ ਇਹ ਵੀ ਕਹਿੰਦੇ ਆ ਬਾਜਵਾ ਸਾਹਿਬ ਤੁਹਾਡੇ ਤਾਂ ਦੋਵੇਂ ਹੱਥ ਹੀ ਲੱਡੂ ਆ, ਜੇ ਆਪ ਦੇ ਜਿੱਤ ਗਏ ਤਾਂ ਉਹ ਵੀ ਤੁਹਾਨੂੰ ਸਪੋਰਟ ਕਰਨਗੇ, ਜੇ ਤੁਸੀਂ ਜਿੱਤ ਗਏ ਤਾਂ ਫਿਰ ਤਾਂ ਆਪ ਹੀ ਬੱਲੇ ਬੱਲੇ।
ਵੇਖੋ, ਇਸ ਤਰ੍ਹਾਂ ਲੱਡੂ ਤਾਂ ਉਹ ਹੁੰਦਾ ਜਿਹੜਾ ਮੂੰਹ ਦੇ ਵਿੱਚ ਹੋਏ, ਹੱਥਾਂ ਦੇ ਲੱਡੂ ਤਾਂ ਕਈ ਵਾਰ ਹੱਥਾਂ 'ਚੋਂ ਹੀ ਗਿਰ ਜਾਂਦੇ ਨੇ।
ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਵੀ ਧੂਰੀ ਵਾਲੇ ਸੋਚ ਲੈਣ ਤੁਹਾਡਾ ਤਾਂ ਬੰਦਾ ਭੱਜਣ ਨੂੰ ਫਿਰਦਾ।
ਨਹੀਂ, ਭੱਜਣ ਨੂੰ ਆਲਰੇਡੀ ਸੌਦਾ ਹੀ
ਹੈ। ਮੈਂ ਮੰਨਗਾ ਤੁਹਾਡੀ ਗੱਲ ਬਾਜਵਾ ਸਾਹਿਬ, ਪਰ ਔਨ ਦਾ ਕੰਟਰੀ ਪਾਰਟ ਸੁਖਪਾਲ ਖਹਿਰਾ ਕਹਿੰਦਾ ਮੈਂ ਪ੍ਰਾਥਨਾ ਛੱਡਣਾ,
ਹਾਂਜੀ
ਰਾਜਾ ਬਣ ਕਹਿੰਦਾ ਮੈਂ ਗਿੱਦੜਬਾਣੀ ਛੱਡਣਾ, ਸੁਖਿੰਦਰ ਦਾ ਵਾ ਕਹਿੰਦੇ ਮੈਂ ਆਪਦਾ ਹਲਕਾ ਨਹੀਂ ਛੱਡਣਾ। ਤੁਹਾਡੇ ਬੰਦੇ ਮੰਨ ਲਓ
ਕਿਉਂ ਨਹੀਂ ਛੱਡਣਾ ਮੇਰੀ ਸੋਚ,
ਤੁਸੀਂ ਮੰਨ ਲਓ ਮੂਲ ਤਨ ਸੌ ਤੁਹਾਡੇ ਬੰਦੇ ਜਿੱਤ ਜਾਣ, ਤੁਸੀਂ ਇਸ ਗੱਲ ਦਾ ਯਕੀਨ ਦੋਣੇ ਵੀ 27 ਦੇ ਇਲੈਕਸ਼ਨ 'ਚ ਰਿਜ਼ਾਈਨ ਨਹੀਂ ਕਰਨਗੇ?
110% ਨੋਬਡੀ ਵਿਲ ਬੀ ਅਲਾਊਡ ਟੂ ਕਮ ਬੈਕ, ਨੋਬਡੀ ਵੁੱਡ ਬੀ ਅਲਾਊਡ। ਇਹ ਚੰਗੀ ਤਰ੍ਹਾਂ ਸਮਝ ਲਓ ਇਹ ਗੱਲ, ਮੈਂ ਜਿੰਨੀਆਂ ਗੱਲਾਂ ਕਹੀਆਂ ਸੱਚ ਹੋਈਆਂ।
ਸਤਿ ਸ਼੍ਰੀ ਅਕਾਲ, ਜਗਬਾਣੀ TV ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਰਮਨਦੀਪ ਸਿੰਘ ਸੋਢੀ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ। ਕੋਈ ਸ਼ੱਕ ਨਹੀਂ ਕਿ ਕਾਂਗਰਸ ਦੇ ਮੌਜੂਦਾ ਪ੍ਰਧਾਨ ਲੁਧਿਆਣਾ ਤੋਂ ਚੋਣ ਲੜ ਰਹੇ ਨੇ, ਹੋਰ ਵੀ ਕਈ ਸੀਨੀਅਰ ਕਾਂਗਰਸੀ ਚੋਣ ਲੜ ਰਹੇ ਨੇ, ਤਾਂ ਅਜਿਹੇ 'ਚ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਵਿੱਚ ਪੂਰੇ ਪੰਜਾਬ 'ਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਆ। ਇਹੀ ਕਾਰਨ ਹੈ ਕਿ ਸਮੇਂ ਦੀ ਕਿੱਲਤ ਦੇ ਚੱਲਦਿਆਂ ਅਤੇ ਪੰਜਾਬ ਵੱਡਾ ਉਹਨੂੰ ਕਵਰ ਕਰਨ ਦੇ ਲਈ ਕਾਂਗਰਸ ਹਾਈਕਮਾਂਡ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਚੌਪਰ ਮੁਹੱਈਆ ਕਰਵਾਇਆ ਗਿਆ। ਅੱਜ ਪੂਰਾ ਦਿਨ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬਤੀਤ ਕਰਾਂਗੇ ਔਰ ਉਹਨਾਂ ਤੋਂ ਜਾਣਦੇ ਹਾਂ ਕਿ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਅਤੇ ਕਾਂਗਰਸ ਦੀ ਪੰਜਾਬ ਦੇ ਵਿੱਚ ਸਥਿਤੀ ਕੀ ਆ। ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ।
ਥੈਂਕ ਯੂ ਰਮਨ ਜੀ।
ਬਾਜਵਾ ਸਾਹਿਬ, ਪ੍ਰਚਾਰ ਦਾ ਭਾਰ ਤੁਹਾਡੇ ਮੋਢਿਆਂ 'ਤੇ ਹੈ, ਇਸੇ ਕਰਕੇ ਉਡਨ ਕਠੋਲਾ ਤੁਹਾਨੂੰ ਹਾਈਕਮਾਂਡ ਨੇ ਸੌਂਪਿਆ ਫਿਰ?
ਵੇਖੋ, ਇਸ ਤਰ੍ਹਾਂ ਸਾਰੇ ਜੇ ਪੰਜਾਬ 'ਚ ਟਰੈਵਲ ਕਰਨਾ, ਜਿਸ ਤਰ੍ਹਾਂ ਹੁਣ ਮੈਨੂੰ ਅੱਜ ਦਾ ਦਿਨ ਅਸੀਂ ਪਹਿਲੇ ਸੰਗਰੂਰ ਪਹੁੰਚਣਾ ਭਦੌੜ ਹਲਕੇ 'ਚ, ਅਤੇ 10 ਵਜੇ ਤੋਂ ਲੈ ਕੇ ਤਕਰੀਬਨ 2:30 ਵਜੇ ਤੱਕ ਭਦੌੜ ਹਲਕੇ ਦੀਆਂ ਵੱਖ ਵੱਖ ਮੀਟਿੰਗਸ ਸਰ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ
ਜੀ।
ਇਹ ਹਲਕਾ ਤੁਹਾਨੂੰ ਭਗਵੰਤ ਮਾਨ ਚੀਫ ਮਿਨਿਸਟਰ ਪੰਜਾਬ ਦਾ ਹੈ, ਤਾਂ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਹੈ। ਸੋ ਆਗਾਜ਼ ਹੀ ਮੈਂ ਆਪਣੀ ਜਿਹੜਾ ਪੰਜਾਬ ਦੀ ਸਾਡੀ ਕੰਪੇਨ ਹੈ ਅਸੀਂ ਸੰਗਰੂਰ ਤੋਂ ਕਰ ਰਹੇ ਹਾਂ। ਬਾਅਦ ਦੁਪਹਿਰ ਤਕਰੀਬਨ 3 ਵਜੇ ਅਸੀਂ ਕੋਟ ਸ਼ਮੀਰ ਬਠਿੰਡੇ ਪਾਰਲੀਮੈਂਟ ਹਲਕੇ ਚਲੇ ਜਾਣਾ, ਜਿੱਥੋਂ ਸਾਡੇ ਜੀਤਮਿੰਦਰ ਸਿੰਘ ਸਿੱਧੂ ਨੇ ਅਤੇ ਦੂਸਰੇ ਪਾਸੇ ਤੁਹਾਨੂੰ ਪਤਾ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਨੇ, ਸੋ ਉਹ ਵੀ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ। ਸੋ ਬਾਅਦ ਦੁਪਹਿਰ ਦਾ ਸੋ ਮੈਂ ਚੂਜ਼ ਕੀਤੇ ਨੇ ਹਰ ਰੋਜ਼ 2 ਪਾਰਲੀਮੈਂਟ
ਹਲਕੇ,
10 ਵਜੇ ਤੋਂ 2:30 ਵਜੇ ਤੱਕ 1 ਪਾਰਲੀਮੈਂਟ ਹਲਕਾ, ਅਤੇ ਅੱਧਾ ਘੰਟਾ ਫਲਾਇੰਗ ਟਾਈਮ ਹੋਏਗਾ ਹੈਲੀਕਾਪਟਰ 'ਚ, ਫਿਰ ਲੈਂਡ ਕਰਕੇ ਰਾਤ ਤੱਕ
ਜੀ
ਪਹਿਲੇ ਕੋਟ ਸ਼ਮੀਰ, ਉਸ ਤੋਂ ਬਾਅਦ ਇੱਕ ਹੋਰ ਉਹਨਾਂ ਨੇ ਇਹਨਾਂ ਦਾ ਆਪਣਾ ਹੀ ਪਿੰਡ ਹੈ ਉੱਥੇ ਬਹੁਤ ਸਾਰੇ ਪਿੰਡਾਂ ਦੀ ਮੀਟਿੰਗ ਹੈ ਰੂਰਲ ਬਠਿੰਡੇ 'ਚ, ਫਿਰ ਬਠਿੰਡੇ ਸ਼ਹਿਰ ਦੀ ਮੀਟਿੰਗ ਹੈ
ਜੀ
ਫੋਲੋਡ ਬਾਈ ਡਿਨਰ, ਜਿਹਦੇ ਵਿੱਚ ਸ਼ਹਿਰ ਦੇ ਤਮਾਮ ਮੌਜੂਜ਼ ਲੋਕ ਜਿਹੜੇ ਨੇ ਬਠਿੰਡੇ ਦੇ ਉਹਨਾਂ ਨਾਲ ਮੀਟਿੰਗ ਹੋਏਗੀ। ਕੱਲ੍ਹ ਸਵੇਰੇ ਫਿਰ ਬਠਿੰਡੇ ਤੋਂ ਫਲਾਈ ਕਰਾਂਗੇ ਫਿਰੋਜ਼ਪੁਰ ਗਵਾਇਆ ਸਾਹਿਬ ਦਾ, ਸ਼ੇਰ ਸਿੰਘ ਗਵਾਇਆ ਜੀ ਦੇ ਪਾਰਲੀਮੈਂਟ ਹਲਕੇ 'ਚ। ਦੁਪਹਿਰ ਤੱਕ ਮੈਂ ਸਾਰੇ ਤਿੰਨ ਪ੍ਰੋਗਰਾਮਸ ਕਰਨੇ ਨੇ, ਉਸ ਤੋਂ ਬਾਅਦ ਫਲਾਈ ਕਰਕੇ ਫਿਰ ਚਲੇ ਜਾਣਾ ਰਾਮਪੁਰਾ ਫੂਲ
ਜੀ।
ਅਤੇ ਰਾਮਪੁਰਾ ਫੂਲ ਹੈ ਫਰੀਦਕੋਟ ਪਾਰਲੀਮੈਂਟ ਦਾ ਹਿੱਸਾ, ਕੱਲ੍ਹ ਪੂਰਾ ਰਾਤ ਦੇ ਜਲਸੇ ਨੇ ਫਰੀਦਕੋਟ ਕੋਟਕਪੂਰਾ, ਉਹ ਸਾਰੇ ਕਰਨੇ ਨੇ। ਫਿਰ ਅਗਲੇ ਦਿਨ ਫਲਾਈ ਕਰਕੇ ਅਸੀਂ ਚਲੇ ਜਾਣਾ ਪਟਿਆਲੇ, ਗਾਂਧੀ ਸਾਹਿਬ ਦੇ ਨਾਭਾ ਅਸੈਂਬਲੀ ਹਲਕੇ ਦੇ ਵਿੱਚ ਫੰਕਸ਼ਨਸ ਨੇ, ਉਹ ਅਟੈਂਡ ਕਰਕੇ ਦੋ ਤਿੰਨ ਫੰਕਸ਼ਨਸ ਪਟਿਆਲੇ ਦੇ, ਫਿਰ ਸ਼ਾਮ ਦੇ ਵਕਤ ਚੰਨੀ ਸਾਹਿਬ ਦੇ ਜਲੰਧਰ ਆ
ਜਾਣਾ।
ਇਸ ਤਰ੍ਹਾਂ ਹੀ ਚੌਥਾ ਦਿਨ ਖਡੂਰ ਸਾਹਿਬ ਹੈ ਇਸਦਾ ਟਾਈਮ, ਅਤੇ ਦੁਪਹਿਰ ਦਾ ਟਾਈਮ ਸਾਡਾ ਅੰਮ੍ਰਿਤਸਰ 'ਚ। ਸੋ ਅਜੇ ਚਾਰ ਦਿਨ ਲਗਾਤਾਰ 21, 22, 23 ਅਤੇ 24 ਅੱਠ ਪਾਰਲੀਮੈਂਟਰੀ ਹਲਕੇ ਜਿਹੜੇ ਨੇ ਇਹ ਮੈਂ ਕਵਰ ਕਰਾਂਗਾ, ਅਤੇ ਤੁਸੀਂ ਮੇਰੇ ਨਾਲ ਰਹਿਣਾ, ਮੋਸਟ ਵੈਲਕਮ। ਸਾਰੇ ਪੰਜਾਬ ਦੇ ਲੋਕ ਜਗਬਾਣੀ ਦੀਆਂ ਅੱਖਰਾਂ ਦੇ ਜ਼ਰੀਏ ਫਿਰ ਸਾਰੀ ਪੰਜਾਬ ਦੀ ਗੱਲ ਅਤੇ ਸਾਡੀ ਸਾਰੀ ਮੁਹਿੰਮ ਨੂੰ ਵੇਖਣਗੇ
ਜੀ। ਬਿਲਕੁਲ, ਤੁਸੀਂ ਅੱਜ ਹੌਟ ਸੀਟ 'ਤੇ ਚੱਲੇ ਹੋ, ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਕਹਿ ਲਓ ਜਿੱਥੋਂ ਸਾਂਸਦ ਰਹੇ ਆ, ਔਰਗੈਨਿਕਲੀ ਕੀ ਫੀਡਬੈਕ ਹੈ ਬਾਜਵਾ ਸਾਹਿਬ, ਫਾਈਟ ਕਿਹਦੇ ਦਰਮਿਆਨ ਹੈ, ਤੁਹਾਨੂੰ ਸਥਿਤੀ ਸੌਖੀ ਲੱਗਦੀ ਹੈ ਮੁੱਖ ਮੰਤਰੀ ਨੂੰ ਹਰਾਉਣ ਦੀ?
ਦੇਖੋ, ਇਸ ਤਰ੍ਹਾਂ ਕੋਈ ਵੀ ਸਥਿਤੀ ਸੌਖੀ ਨਹੀਂ ਹੁੰਦੀ ਸਿਆਸਤ ਦੇ ਵਿੱਚ, ਕੋਈ ਸਥਿਤੀ ਸੌਖੀ ਨਹੀਂ ਹੁੰਦੀ, ਬਟ ਤੁਹਾਨੂੰ ਐਪਰੀਸ਼ੀਏਟ ਕਰਨਾ ਪਏਗਾ ਜਿਸ ਪਾਰਲੀਮੈਂਟ ਹਲਕੇ 'ਚ ਸਾਡੇ ਕੋਲ ਇੱਕ ਵੀ ਅਸੈਂਬਲੀ ਨਹੀਂ, ਇੱਕ ਵੀ ਸਾਡਾ MLA ਨਹੀਂ ਜਿੱਤਿਆ
ਜੀ,
ਅਤੇ ਜਿਹੜੇ ਆਪ ਵਾਲੇ ਸੀ ਇਹਨਾਂ ਦੀ 9 ਹਲਕਿਆਂ 'ਚੋਂ ਤਕਰੀਬਨ 4 ਲੱਖ ਦੀ ਲੀਡ ਸੀ
ਜੀ।
ਉਸ ਹਲਕੇ ਦੇ ਵਿੱਚ ਸਾਡੇ ਇੱਕ ਜਜਾਰੂ ਲੀਡਰ ਨੇ ਉਹ ਚੈਲੰਜ ਟੇਕ ਔਨ ਕਰਨ ਦੀ ਗੱਲ ਕੀਤੀ, ਇਹ ਬਹੁਤ ਵੱਡੀ ਗੱਲ ਹੈ। ਅਤੇ ਕਾਂਗਰਸ ਨੇ ਇਹ ਚੀਜ਼ ਜਿਹੜੀ ਹੈ ਸਾਫ਼ ਤੌਰ ਸਾਹਮਣੇ ਲੈ ਕੇ ਆਉਂਦੀ ਕਿ ਇਸ ਚੈਲੰਜ ਨੂੰ ਅਸੀਂ ਹੈੱਡ ਔਨ ਮੀਟ ਕਰਾਂਗੇ, ਕਿਉਂਕਿ ਪੰਜਾਬ ਤੋਂ ਬਾਹਰ ਆਪ ਦੇ ਨਾਲ ਕੁਝ ਸੂਬਿਆਂ ਦੇ ਵਿੱਚ ਸਾਡਾ ਆਪਸ ਅਲਾਇੰਸ ਹੈ
ਜੀ,
ਸੋ ਦੈਟ ਇਹ ਮੈਸੇਜ ਨਾ ਜਾਏ ਕਿ ਪੰਜਾਬ ਦੇ ਵਿੱਚ ਵੀ ਕਿਸੇ ਹਿਸਾਬ ਨਾਲ ਕੋਈ ਟੈਸਟ ਅੰਡਰਸਟੈਂਡਿੰਗ ਇਹਨਾਂ ਦੀ
ਜੀ।
ਤਾਂ ਉਹ ਕਲੀਅਰ ਕਰਨ ਵਾਸਤੇ ਸੁਖਪਾਲ ਸਿੰਘ ਖਹਿਰਾ ਨੂੰ ਸਿੱਧੇ ਤੌਰ ਭਗਵੰਤ ਮਾਨ ਦੀ ਉੱਥੇ ਪਾਰਲੀਮੈਂਟ ਸੀਟ 'ਤੇ ਅਸੀਂ ਲੈ ਕੇ ਆਏ। ਮੈਂ ਸਮਝਣਾ ਇੱਥੇ 3-way ਕੰਟੈਸਟ,
ਟ੍ਰੈਂਗੂਲਰ ਫਾਈਟ ਲੱਗਦੀ,
ਇੱਥੇ ਟ੍ਰੈਂਗੂਲਰ ਫਾਈਟ ਹੈ ਜਿਹਦੇ ਵਿੱਚ
ਯੂ ਮਾਨ ਸਾਹਿਬ ਐਂਡ
ਮੀਥੇਰ ਤਿੰਨਾਂ ਦੀ ਹੈ। ਬਟ ਮੇਰਾ ਆਪਣਾ ਮੰਨਣਾ, ਜਿਸ ਹਿਸਾਬ ਨਾਲ ਮੈਂ ਰੁਝਾਨ ਵੇਖ ਰਿਹਾ, ਸਾਰੇ ਦੇਸ਼ ਦਾ ਰੁਝਾਨ ਇਸ ਟਾਈਮ ਐਂਟੀ ਮੋਦੀ ਬਣ ਰਿਹਾ, ਵਿਸ਼ੇਸ਼ ਤੌਰ ਪੰਜਾਬ। ਜਦੋਂ ਫਾਈਨਲ ਸਟੇਜਸ 'ਤੇ ਬੈਟਲ ਆਉਣੀ, ਉਹਦੇ ਵਿੱਚ ਕਿਸਾਨਾਂ ਨੇ, ਸਿੱਖ ਭਾਈਚਾਰੇ ਨੇ, ਹਿੰਦੂ ਵੀਰਾਂ ਨੇ, ਦਲਿਤ ਭਰਾਵਾਂ ਨੇ, ਪਛੜੀਆਂ ਸ਼੍ਰੇਣੀਆਂ ਨੇ, ਇੰਪਲੋਈਜ਼ ਨੇ, ਜਦੋਂ ਮਨ ਬਣਾਉਣਾ, ਉਹ ਹੁਣ ਤਿੰਨ ਚੋਇਸਿਸ ਨੇ, ਜਾਂ ਤਾਂ ਮੋਦੀ ਨੂੰ ਵੋਟ ਪਾਉਣਾ, ਜਿਨ੍ਹਾਂ ਨੇ ਮੋਦੀ ਰੋਕਣਾ, ਉਹਨਾਂ ਸਾਹਮਣੇ ਤਿੰਨ ਵਿਕਲਪ ਨੇ
ਜੀ।
ਇਹ ਕਾਂਗਰਸ ਹੈ, ਇੱਕ ਆਪ ਹੈ ਅਤੇ ਇੱਕ ਅਕਾਲੀ ਦਲ
ਜੀ।
ਅਕਾਲੀ ਦਲ ਜਿਹੜਾ ਇਟ ਇਜ਼ ਸੀ, ਅਜੇ ਵੀ ਲੋਕ ਸਮਝਦੇ ਕਿ 27 ਦੇ ਵਿੱਚ ਇਕੱਠੇ ਹੀ ਹੋਣੇ ਨੇ, ਬੇਸਿਕਲੀ ਬੀਜੇਪੀ ਅਤੇ ਅਕਾਲੀ ਦਲ ਦਾ ਕੋਈ ਬਹੁਤਾ ਫਰਕ ਹੈ ਨਹੀਂ,
ਠੀਕ ਹੈ,
ਕਿਉਂਕਿ ਜਦੋਂ ਇਹ ਤਿੰਨ ਕਾਲੇ ਕਾਨੂੰਨ ਆਏ ਨੇ, ਸਰਦਾਰਨੀ ਹਰਸਿਮਰਤ ਕੌਰ ਜੀ ਉਹਦੇ ਵਿੱਚ ਸਿਗਨੇਟਰੀ ਨੇ
ਜੀ,
ਉਹਨਾਂ ਦੇ ਸਾਈਨ ਕੀਤੇ, ਇੱਕ ਮਹੀਨਾ ਵਕਾਲਤ ਕੀਤੀ, ਜਦੋਂ ਭਾਰਤੀ ਕਿਸਾਨ ਯੂਨੀਅਨ ਨੇ ਬਾਦਲ ਸਾਹਿਬ ਦੇ ਪਿੰਡ ਜਾ ਕੇ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਾ ਦਿੱਤਾ, ਝੰਡਾ ਗੱਡ ਦਿੱਤਾ, ਅਤੇ ਉਸ ਤੋਂ ਬਾਅਦ ਬਾਦਲ ਸਾਹਿਬ ਨੇ ਫਿਰ ਬੀਬੀ ਹਰਸਿਮਰਤ ਕੌਰ ਨੂੰ ਬਾਹਰ ਕੈਬਨਿਟ 'ਚੋਂ ਕੱਢਿਆ। ਉਹਦਾ ਅਜੇ ਤੱਕ ਪੋਲੀਟੀਕਲ ਅਸਰ, ਬਹਿਬਲ ਕਲਾਂ ਬਰਗਾੜੀ
ਜੀ,
ਇਹ ਜੋ ਕੁਝ ਪਿਛਲੇ ਕੋ ਕਰਮ ਉਹਨਾਂ ਦੀ ਗਵਰਨਮੈਂਟ 'ਚ ਹੋਏ ਨੇ ਐਂਟੀ ਸਿੱਖ, ਐਂਟੀ ਪੰਜਾਬ, ਉਹਨਾਂ ਨੂੰ ਬਹੁਤ ਵੱਡੀ ਕੀਮਤ ਦੇਣੀ ਪੈ ਰਹੀ। ਹੁਣ ਰਹਿ ਗਏ ਦੋ ਵਿਕਲਪ, ਕਾਂਗਰਸ ਅਤੇ ਆਪ। ਇਹ ਕਿਉਂਕਿ ਨੈਸ਼ਨਲ ਪੋਲ ਹੈ, ਅਸੀਂ ਇਹ ਗੱਲ ਦਲੀਲ ਪੇਸ਼ ਕਰ ਰਹੇ ਹਾਂ ਕਿ ਬੀਜੇਪੀ ਨੂੰ ਰੋਕਣ ਵਾਸਤੇ ਜੇ ਕੋਈ ਸਕਸ਼ਮ ਹੈ, ਇਕੱਲੀ ਇੰਡੀਅਨ ਨੈਸ਼ਨਲ ਕਾਂਗਰਸ
ਜੀ।
ਅਸੀਂ 350 ਸੀਟ ਲੜ ਰਹੇ ਹਾਂ ਸੋਢੀ ਸਾਹਿਬ, ਆਪ ਵਾਲੇ ਨਿਰੀਏ 20 ਸੀਟਾਂ ਲੜ ਰਹੇ, 13 ਪੰਜਾਬ ਦੀਆਂ ਜਿਹੜੀਆਂ ਆਪਸੀ ਲੜ ਰਹੇ ਹਾਂ,
ਠੀਕ ਹੈ,
ਇੱਕ ਹਰਿਆਣੇ ਦੇ ਵਿੱਚ, 4 ਦਿੱਲੀ ਦੇ ਵਿੱਚ ਅਤੇ 2 ਗੁਜਰਾਤ 'ਚ
ਜੀ,
ਇੱਕ ਪਾਸੇ 350, ਇੱਕ ਪਾਸੇ 20
ਜੀ।
ਇੰਡੀਆ ਬਲੌਗ ਦੇ ਅਸੀਂ ਚੇਅਰਮੈਨ ਉਹ ਮੈਂਬਰ ਨੇ
ਜੀ।
ਤਾਂ ਮੈਂ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਡੇ ਟੀਵੀ ਚੈਨਲ ਦੇ ਜ਼ਰੀਏ ਪੰਜਾਬ ਦੇ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦਾ। ਜਦੋਂ ਪਟਨੇ ਵਿੱਚ ਇੰਡੀਆ ਬਲੌਕ ਦੀ ਰੈਲੀ ਹੋਈ ਸੀ
ਜੀ,
ਉਸ ਰੈਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ, ਆਪ ਦੇ ਕਨਵੀਨਰ ਨੇ, ਮਮਤਾ ਬੈਨਰਜੀ ਵੈਸਟ ਬੰਗਾਲ ਦੀ ਚੀਫ ਮਿਨਿਸਟਰ ਨੇ
ਜੀ,
ਉਧਵ ਠਾਕਰੇ ਜੀ ਜਿਹੜੇ ਸ਼ਿਵ ਸੈਨਾ ਦੇ ਮੁਖੀ ਨੇ ਅਤੇ ਮਹਾਰਾਸ਼ਟਰ ਦੇ CM ਸੀ, ਉਸ ਰੈਲੀ ਵਿੱਚ ਇਹਨੇ ਪੇਸ਼ਕਸ਼ ਰੱਖੀ ਸੀ ਕਿ ਜੇ ਇੰਡੀਆ ਬਲੋਕ ਨੂੰ ਮੈਜੋਰਟੀ ਆਏਗੀ ਤੇ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ।
ਠੀਕ ਹੈ।
ਤੋਂ ਮੈਂ ਪੰਜਾਬ ਦੇ ਸਾਰੇ ਵੋਟਰਸ ਨੂੰ ਅਪੀਲ ਕਰਨਾ ਕਿ ਜੇ ਬਾਅਦ ਦੇ ਵਿੱਚ ਵੀ ਕਾਂਗਰਸ ਦਾ ਹੀ ਪ੍ਰਾਈਮ ਮਿਨਿਸਟਰ ਬਣਾਉਣਾ ਤੇ ਪੰਜਾਬ 'ਚ ਸਿੱਧੀ ਵੋਟ ਸਾਨੂੰ ਕਿਉਂ ਨਹੀਂ ਪਾਉਂਦੇ? ਜਦੋਂ ਅਸੈਂਬਲੀ ਦੀ ਇਲੈਕਸ਼ਨ ਆਏਗੀ ਉਦੋਂ ਆਪ ਨੇ ਜੋ ਕੰਮ ਕੀਤੇ ਹੋਣਗੇ ਉਹਨਾਂ ਦਾ ਹਿਸਾਬ ਕਿਤਾਬ ਆਪਾਂ ਕਰ ਲਾਂਗੇ।
ਕਈ ਪੋਲੀਟੀਕਲ ਐਕਸਪਰਟ ਇਹ ਵੀ ਕਹਿੰਦੇ ਆ ਬਾਜਵਾ ਸਾਹਿਬ ਤੁਹਾਡੇ ਤਾਂ ਦੋਵੇਂ ਹੱਥ ਹੀ ਲੱਡੂ ਆ, ਜੇ ਆਪ ਦੇ ਜਿੱਤ ਗਏ ਤਾਂ ਉਹ ਵੀ ਤੁਹਾਨੂੰ ਸਪੋਰਟ ਕਰਨਗੇ, ਜੇ ਤੁਸੀਂ ਜਿੱਤ ਗਏ ਤਾਂ ਫਿਰ ਤਾਂ ਆਪ ਹੀ ਬੱਲੇ ਬੱਲੇ।
ਵੇਖੋ ਇਸ ਤਰ੍ਹਾਂ ਲੱਡੂ ਤਾਂ ਉਹ ਹੁੰਦਾ ਜਿਹੜਾ ਮੂੰਹ ਦੇ ਵਿੱਚ ਹੋਏ, ਹੱਥਾਂ ਦੇ ਲੱਡੂ ਤਾਂ ਕਈ ਵਾਰ ਹੱਥਾਂ 'ਚੋਂ ਹੀ ਗਿਰ ਜਾਂਦੇ ਨੇ, ਅਤੇ ਜਿਹੜਾ ਮੂੰਹ ਵਾਲਾ ਲੱਡੂ ਉਹ ਹੋਏ ਜਿਹੜੇ ਕਾਂਗਰਸ ਦੇ ਕੈਂਡੀਡੇਟ।
ਠੀਕ ਹੈ।
ਸਾਡੀ ਲੜਾਈ 27 ਦੇ ਵਿੱਚ ਆਪ ਨੂੰ ਰਿਪਲੇਸ ਕਰਨ ਦੀ ਲੜਾਈ।
ਠੀਕ ਹੈ।
ਇਹ ਜਿਹੜੀ ਪਾਰਟੀ ਆਈ ਹੈ ਬੇਸਿਕਲੀ ਇਹਨੇ ਕਾਂਗਰਸ ਦਾ ਵੋਟ ਹੀ ਖਾਧਾ, ਤੋ ਇਸ ਗੱਲ ਕਾਰਨ ਅਸੀਂ ਆਪਣੀ ਜਿਹੜੀ ਖੋਈ ਹੋਈ ਫੀਲਡ ਹੈ ਉਹਨੂੰ ਰਿਟਰੀਵ ਕਰਨਾ ਆਪਣੀ ਪੋਜੀਸ਼ਨ ਨੂੰ, ਤੋ ਇਸ ਗੱਲ ਕਾਰਨ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਦੇ ਵਿੱਚ ਸਾਡੀ ਪਰਫਾਰਮੈਂਸ ਆਪ ਨੂੰ ਬਿਹਤਰ ਰਹਿਣੀ ਚਾਹੀਦੀ। ਸੋ ਦਿਸ ਇਜ਼ ਦੀ ਹੋਲ।
ਜਿਹੜੀ ਬਾਜਵਾ ਸਾਹਿਬ ਆ ਜਾਓ, ਜਿਹੜੀ ਇਹ ਧਾਰਨਾ ਬਣ ਰਹੀ ਹੈ ਕਹਿੰਦੇ ਕਿ ਜਿਹੜੀ ਕੈਂਡੀਡੇਟ ਸਿਲੈਕਸ਼ਨ ਹੈ,
ਹਾਂਜੀ,
ਉਹ ਕਹਿੰਦੇ ਕਿਤੇ ਨਾ ਕਿਤੇ ਸੈਟਿੰਗ ਵਾਲੀ ਲੱਗਦੀ ਪਈ ਹੈ। ਤੁਸੀਂ ਬਠਿੰਡਿਓ ਬੰਦਾ ਚੱਕਦੇ ਹੋ ਉਹਨੂੰ ਲੁਧਿਆਣੇ ਲੈ ਕੇ ਆਉਂਦੇ ਹੋ, ਸੰਗਰੂਰ ਵਾਲੇ ਨੂੰ ਤੁਸੀਂ ਅਨੰਦਪੁਰ ਸਾਹਿਬ ਲੈ ਜਾਂਦੇ ਹੋ, ਅਨੰਦਪੁਰ ਸਾਹਿਬ ਵਾਲੇ ਨੂੰ ਤੁਸੀਂ ਦੂਜੀ ਥਾਂ ਸ਼ਿਫਟ ਕਰ ਦਿਓ, ਇਹ ਇਹ ਇਹਦੇ ਬਾਰੇ ਕੀ ਕਹੋਗੇ? ਇਹ ਸਿਲੈਕਸ਼ਨ 'ਤੇ ਜਿਹੜਾ ਸਵਾਲ ਖੜਾ ਹੋ ਰਿਹਾ।
ਬਿਲਕੁਲ, ਸਿਲੈਕਸ਼ਨ ਬਿਲਕੁਲ ਬੇਬੁਨਿਆਦ ਸਵਾਲ ਹੈ। ਸੁਖਪਾਲ ਸਿੰਘ ਖਹਿਰੇ ਨੂੰ ਹੋਰ ਉੱਥੇ ਤਗੜਾ ਕੈਂਡੀਡੇਟ ਕੌਣ ਸੀ?
ਖਹਿਰੇ ਨੇ ਆਪ ਚੂਜ਼ ਕੀਤੀ ਜਾਂ ਕਾਂਗਰਸ ਨੇ ਕਿਹਾ?
ਨਹੀਂ, ਦੋਨੋਂ ਚੀਜ਼ਾਂ ਨੇ। ਖਹਿਰਾ ਵੀ ਲੜਨ ਵਾਸਤੇ ਤਿਆਰ ਸੀ ਕਿਉਂਕਿ ਜਿਹੜੇ ਖਹਿਰੇ ਨਾਲ ਭਗਵੰਤ ਮਾਨ ਨੇ ਜ਼ਿਆਦਤੀਆਂ ਕੀਤੀਆਂ ਸੀ, ਖਹਿਰਾ ਵੀ ਚਾਹੁੰਦਾ ਸੀ ਕਿ ਇਹ ਮੈਂ ਇਹ ਚੈਲੰਜ ਨੂੰ ਐਕਸੈਪਟ ਕਰਨਾ ਚਾਹੁੰਦਾ, ਮੈਂ ਲੜਾਈ ਭਗਵੰਤ ਨਾਲ ਲੜਨਾ ਚਾਹੁੰਦਾ। ਪਾਰਟੀ ਚਾਹੁੰਦੀ ਸੀ ਕਿ ਇੱਕ ਸਟਰੋਂਗ ਮੈਸੇਜ ਹੋਏ। ਵੇਖੋ, ਸਾਫ਼ ਤੌਰ ਖਹਿਰਾ ਇਜ਼ ਦੀ ਬੈਸਟ ਪੋਸੀਬਲ ਕੈਂਡੀਡੇਟ ਟੂ ਟੇਕ ਔਨ ਦੀ ਆਪ, ਕਿਉਂਕਿ ਆਪ ਦੇ ਵਿੱਚ ਇਹ ਰਿਹਾ, ਆਪ ਦਾ LOP ਰਿਹਾ, ਲੀਡਰ ਆਫ ਦੀ ਓਪੋਜੀਸ਼ਨ ਰਿਹਾ। ਤੋ ਸਾਨੂੰ ਇਸ ਕਿਸਮ ਦਾ ਆਦਮੀ ਚਾਹੀਦਾ ਸੀ ਜਿਹੜਾ ਆਪ ਦੀ ਸਟ੍ਰੈਟੇਜੀ ਸਮਝਦਾ, ਆਪ ਦੀ ਤੌਰ ਤਰੀਕੇ ਜਿਹੜੇ ਕੰਮ ਕਰਦੇ ਨੇ ਉਹ ਵੀ ਸਮਝਦਾ, ਅਤੇ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰ ਸਕੇ ਅਤੇ ਐਗਰੈਸਿਵ ਲੀਡਰ ਹੋਏ। ਤੋ ਇਸ ਗੱਲ ਕਾਰਨ ਬਿਲਕੁਲ ਬੇਬੁਨਿਆਦ। ਦੂਸਰੀ ਗੱਲ ਬਠਿੰਡੇ ਦੀ, ਬਠਿੰਡੇ ਦੇ ਵਿੱਚ ਠੀਕ ਹੈ ਕਿ ਇੱਕ ਟਾਈਮ ਰਾਜਾ ਵੜਿੰਗ ਜੀ ਜਿਹੜੇ ਨੇ ਉਹ ਕੈਂਡੀਡੇਟ ਸਨ, ਸ਼ੁਰੂ ਦੇ ਵਿੱਚ ਉਹ ਆਪਟ ਆਊਟ ਕਰ ਗਏ ਸੀ ਉੱਥੋਂ। ਆਪਟ ਆਊਟ ਕਰਨ ਤੋਂ ਬਾਅਦ ਉਹਨਾਂ ਨੇ ਲਾਸਟ ਦੇ ਉੱਤੇ ਆ ਕੇ ਉਹਨਾਂ ਮੈਨੂੰ ਵੀ ਕਿਹਾ ਤੁਸੀਂ ਗੁਰਦਾਸਪੁਰੋਂ ਲੜੋ, ਅਤੇ ਉਸ ਟਾਈਮ ਹੀ ਰਾਜਾ ਵੜਿੰਗ ਨੂੰ ਕਿਹਾ ਕਿ ਤੁਹਾਨੂੰ ਵੀ ਕਿਤੇ ਲੜਨਾ ਪਏਗਾ। ਉਹਦੇ ਵਿੱਚ ਫਿਰ ਹੀ ਵਾਜ਼ ਆਫਰਡ ਲੁਧਿਆਣਾ, ਉਦੋਂ ਤੱਕ ਅਜੀਤ ਮਹਿੰਦਰ ਸਿੰਘ ਪਹਿਲੀ ਲਿਸਟ 'ਚ ਕਲੀਅਰ ਹੋ ਚੁੱਕਿਆ ਸੀ।
ਠੀਕ ਹੈ।
ਅਤੇ ਮੈਨੂੰ ਵੀ ਕਿਹਾ ਸੀ, ਅਤੇ ਮੈਂ ਕਿਹਾ ਕਿ ਜੀ ਮੈਂ ਤਾਂ ਪੰਜਾਬ ਨੂੰ ਵਚਨ ਦਿੱਤਾ ਕਿ ਜ਼ਿੰਦਗੀ ਦਾ ਅਖੀਰਲਾ ਫੇਜ਼ ਮੈਂ ਸੂਬੇ ਵਾਸਤੇ ਅਤੇ ਆਪਣੇ ਜ਼ਿਲ੍ਹੇ ਵਾਸਤੇ ਰੱਖਿਆ, ਮੈਂ 27 ਦੀ ਅਸੈਂਬਲੀ ਦਾ ਕੈਂਡੀਡੇਟ ਹਾਂ, ਆਈ ਐਮ ਨੋ ਮੋਰ ਕੈਂਡੀਡੇਟ ਫੋਰ ਪਾਰਲੀਮੈਂਟ, ਮੈਂ ਆਲਰੇਡੀ ਪਾਰਲੀਮੈਂਟ 'ਚ ਰਹਿ ਚੁੱਕਿਆ। ਸੋ ਇਸ ਗੱਲ ਕਾਰਨ ਮੈਨੂੰ ਉਹਨਾਂ ਨੇ ਅਲਾਓ ਕਰਤਾ, ਇਹਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਲੜਨਾ ਪਏਗਾ। ਲੁਧਿਆਣਾ ਸੀਟ ਸੀ ਅਤੇ ਬਿੱਟੂ ਨੂੰ ਪਾਰਟੀ ਹਾਈਕਮਾਂਡ ਵੀ ਚਾਹੁੰਦੀ ਅਤੇ ਪੰਜਾਬ ਦੇ ਲੋਕ ਵੀ ਚਾਹੁੰਦੇ ਨੇ, ਜਿਸ ਪਰਿਵਾਰ ਨੇ ਇੰਨਾ ਕੁਝ ਕਾਂਗਰਸ ਤੋਂ ਲਿਆ ਹੋਏ ਅਤੇ ਇੰਨੇ ਵੱਡੇ ਪੈਮਾਨੇ 'ਤੇ ਗਦਾਰੀ ਕੀਤੀ ਹੋਈ, ਉਸ ਗਦਾਰ ਨੂੰ ਟੂ ਟੀਚ ਐਮ ਅ ਲੈਸਨ, ਵੀ ਹੈਡ ਟੂ ਬ੍ਰਿੰਗ ਇਨ ਆ ਬੈਸਟ ਪੋਸੀਬਲ ਕੈਂਡੀਡੇਟ। ਐਂਡ ਰਾਜਾ ਵੜਿੰਗ ਇਜ਼ ਯੰਗ, ਦੋਨੋਂ ਯੂਥ ਕਾਂਗਰਸ 'ਚ ਰਹੇ ਸੀ, ਅਤੇ ਰਾਜਾ ਵੜਿੰਗ ਕਿਉਂਕਿ ਸਾਡੀ ਪਾਰਟੀ ਦਾ ਪ੍ਰਧਾਨ ਵੀ ਹੈ, ਸੋ ਦੈਟ ਇਹ ਲੋਕਾਂ ਨੂੰ ਲੱਗੇ ਕਿ ਪਾਰਟੀ ਸੀਰੀਅਸ, ਇਹੋ ਜਿਹੇ ਆਦਮੀ ਨੂੰ ਸਬਕ ਸਿਖਾਉਣ ਵਾਸਤੇ। ਦੈਟਸ ਵਾਈ ਵੀ ਬ੍ਰੋਟ
ਤੁਹਾਡਾ ਭਤੀਜਾ, ਤੁਹਾਡੀ ਬੜੀ ਮੁਹੱਬਤ ਰਹੀ ਆ, ਤੁਹਾਡੀ ਵੀ ਬੜੀ ਰਿਸਪੈਕਟ ਕਰਦਾ ਸੀ ਬਿੱਟੂ, ਕਿ ਤੁਹਾਨੂੰ ਚਾਚਾ ਜੀ ਬੁਲਾਉਂਦਾ ਸੀ। ਰਵਨੀਤ ਬਿੱਟੂ ਦੇ ਕਦਮ ਨੂੰ ਤੁਸੀਂ ਕਿਵੇਂ ਵੇਖਦੇ ਹੋ ਬਾਜਵਾ ਸਾਹਿਬ? ਤੁਹਾਡਾ ਇਮੀਡੀਏਟ ਰਿਐਕਸ਼ਨ ਕੀ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਬਿੱਟੂ ਇਜ਼ ਗੋਇੰਗ ਟੂ ਜੁਆਇਨ BJP?
ਵੇਖੋ, ਸਾਰਿਆਂ ਨੂੰ ਇੱਕ ਬਿਲਕੁਲ ਇੱਕ ਬਹੁਤ ਵੱਡਾ, ਜਿਸ ਤਰ੍ਹਾਂ ਤੁਸੀਂ ਸਮਝਦੇ ਹੋ, ਸਰਪ੍ਰਾਈਜ਼ ਸੀ, ਜਿਸ ਤਰ੍ਹਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ, ਕਿ ਜਿਸ ਤਰ੍ਹਾਂ ਬੇਅੰਤ ਸਿੰਘ ਦਾ ਪਰਿਵਾਰ ਕਾਂਗਰਸ 'ਚ ਖੁਸ਼ ਨਹੀਂ ਹੋ ਸਕਦਾ ਤਾਂ ਫਿਰ ਹੋ ਕਿਹੜਾ ਸਕਦਾ? ਮੈਂ ਤੁਹਾਨੂੰ ਫੋਰ ਇਗਜ਼ੈਂਪਲ ਦੱਸਣਾ ਚਾਹੁੰਦਾ, ਬਿੱਟੂ ਜੀ ਦੇ ਗ੍ਰੈਂਡ ਮਦਰ ਸਾਹਿਬ ਬੇਅੰਤ ਸਿੰਘ ਹੁਣਾਂ ਦੀ ਅਸੈਸੀਨੇਸ਼ਨ ਤੋਂ ਬਾਅਦ ਪਾਰਲੀਮੈਂਟ ਦੀ ਇਲੈਕਸ਼ਨ ਆਈ, ਚੰਦ 6 ਮਹੀਨੇ ਜਾਂ ਸਾਲ ਬਾਅਦ ਹੀ ਇਹਨਾਂ ਦੇ ਗ੍ਰੈਂਡ ਮਦਰ ਨੂੰ, ਬੀਬੀ ਜਸਵੰਤ ਕੌਰ ਜੀ ਨੂੰ, ਸਰਦਾਰਨੀ ਜਸਵੰਤ ਕੌਰ ਜੀ ਨੂੰ ਅਸੀਂ ਪਾਰਲੀਮੈਂਟ ਦਾ ਮੈਂਬਰ ਖੜਾ ਕੀਤਾ
ਜੀ।
ਫਿਰ ਇਹਨਾਂ ਦੇ ਤਾਇਆ ਜੀ ਸਾਹ ਤੇਜ ਪ੍ਰਕਾਸ਼ ਸਿੰਘ ਹੁਣਾਂ ਨੂੰ, ਸਰ ਬੇਅੰਤ ਸਿੰਘ ਹੁਣਾਂ ਦੀ ਜਲੰਧਰ ਕੈਂਟ ਦੀ ਸੀਟ ਤੋਂ MLA ਲਿਆਂਦਾ, ਕੈਬਨਿਟ ਦਾ ਮੰਤਰੀ ਰੱਖਿਆ
ਜੀ।
ਇਹਨਾਂ ਦੀ ਭੂਆ ਜੀ, ਸੱਕੇ ਭੂਆ ਜੀ ਗੁਰਕਮਲ ਕੌਰ ਜੀ MLA ਬਣਾਏ, ਮਿਨਿਸਟਰ ਰਹੇ
ਜੀ।
ਗੁਰਕਮਲ ਕੌਰ ਜੀ ਦੇ ਹਸਬੈਂਡ ਜਿਹੜੇ ਨੇ ਉਹਨਾਂ ਨੂੰ ਡਾਇਰੈਕਟਰ ਸਪੋਰਟਸ ਬਣਾਇਆ, ਕਰਨਲ ਰਮਿੰਦਰ ਸਿੰਘ ਨੂੰ, ਉਸ ਤੋਂ ਬਾਅਦ ਗੁਰਕੀਰਤ ਸਿੰਘ ਨੂੰ ਮਿਨਿਸਟਰ ਬਣਾਇਆ, ਇਹ ਜਦੋਂ ਆਨੰਦਪੁਰ ਸਾਹਿਬ ਤੋਂ ਬਿੱਟੂ ਸਾਹਿਬ ਹਾਰਨ ਵਾਲੇ ਸੀ, ਮੈਂ ਪ੍ਰਧਾਨ ਸੀ,
ਠੀਕ ਹੈ,
2013-14 ਦੀ ਜਾਂ ਪਿਛਲੀਆਂ ਪਾਰਲੀਮੈਂਟ ਇਲੈਕਸ਼ਨਾਂ ਦੋ ਪਹਿਲੀਆਂ ਹੋਈਆਂ
ਜੀ,
ਉਸ ਟਾਈਮ 'ਤੇ ਰਾਹੁਲ ਜੀ ਨੇ ਮੈਨੂੰ ਪੁੱਛਿਆ ਕਿ ਬੜਾ ਘਬਰਾ ਗਿਆ ਉੱਥੋਂ, ਇਹ ਹਾਰ ਰਿਹਾ, ਸਾਡੀਆਂ ਰਿਪੋਰਟਸ ਨੇ, ਇਹ ਕਹਿੰਦਾ ਮੈਨੂੰ ਸ਼ਿਫਟ ਕਰੋ ਤੁਹਾਡਾ, ਕਿ ਮੈਂ ਕਿਹਾ ਜੀ ਚਲੋ ਦੇ ਦਿਓ ਮੌਕਾ ਇਹਨੂੰ ਜੇ ਜਾਣਾ ਚਾਹੁੰਦਾ। ਮਨੀਸ਼ ਉਦੋਂ ਇਨਕਾਰ ਕਰ ਗਿਆ ਸੀ ਲੁਧਿਆਣਾ ਲੜਨ ਤੋਂ, ਜਗ੍ਹਾ ਖਾਲੀ ਹੋ ਗਈ ਸੀ, ਤਾਂ ਮੈਨੂੰ ਕਹਿਣ ਲੱਗੇ ਕਿ ਇਹਨਾਂ ਦਾ ਜਿਹੜਾ ਜੱਦੀ ਜ਼ਿਲ੍ਹਾ ਸਾਹਿਬ ਬੇਅੰਤ ਸਿੰਘ ਜੀ ਦਾ ਲੁਧਿਆਣਾ, ਇਹ ਉੱਥੇ ਜਾਣਾ ਚਾਹੁੰਦਾ। ਮੈਨੂੰ ਪਤਾ ਇਹਦਾ ਕਾਰਨ ਕੀ ਹੈ, ਕਿਉਂਕਿ ਹੀ ਕੈਨੋਟ ਵਿਨ, 5 ਸਾਲ ਇਹਨੇ ਕਿਸੇ ਦਾ ਟੈਲੀਫੋਨ ਸੁਣਿਆ ਨਹੀਂ, ਕੰਮ ਕਿਸੇ ਦਾ ਕੀਤਾ ਨਹੀਂ, ਹੁਣ ਐਗਜ਼ਿਟ ਡੋਰ ਪਿੱਛੋਂ ਦੀ ਖਿਸਕਣਾ ਚਾਹੁੰਦਾ, ਤਾਂ ਕੀ ਕਰੀਏ। ਮੈਂ ਹਜੇ ਜੇ ਖਿਸਕਣਾ ਚਾਹੁੰਦਾ ਇਹਨੂੰ ਉੱਥੇ ਲੈ ਜਾਓ, ਮੌਕਾ ਮਿਲ ਜਾਏਗਾ। ਇਹ ਫਿਰ ਇਹਨੂੰ 3 ਵਾਰ ਦਾ MP ਹੈ, ਉੱਥੇ ਗੱਲ ਛੱਡ ਦਿਓ। ਇਹਦਾ ਛੋਟਾ ਭਰਾ, ਮੈਂ ਉਹਦੀ ਹੋਰ ਜ਼ਿਆਦਾ ਉਹਦੇ ਵਿੱਚ ਜਿਹੜੀਆਂ ਮੈਨੂੰ ਗੱਲਾਂ ਪਤਾ ਨੇ ਉਹਦੇ 'ਚ ਮੈਂ ਡਿਟੇਲਸ 'ਚ ਨਹੀਂ ਜਾਣਾ ਚਾਹੁੰਦਾ, ਬਟ ਇਹਦੇ ਛੋਟੇ ਭਾਈ ਨੂੰ ਐਡਵਰਸ ਸਰਕਮਸਟਾਂਸਿਸ ਦੇ ਬਾਵਜੂਦ ਵੀ ਅਸੀਂ ਕੈਪਟਨ ਦੀ ਗਵਰਨਮੈਂਟ ਦੇ ਵਿੱਚ ਡੈਪਟੀ ਸੁਪਰਡੈਂਟ ਪੁਲਿਸ DSP ਪੁਲਿਸ ਲੈ ਕੇ ਆਇਆ। ਹੁਣ ਮੈਨੂੰ ਦੱਸੋ ਕਿ ਇਸ ਤੋਂ ਵੱਧ ਇਸ ਪਰਿਵਾਰ ਨੂੰ ਹੋਰ ਕੀ ਚਾਹੀਦਾ, ਜਾਂ ਇਹ ਸਾਧ
ਕੀ ਕਹੋਗੇ, ਓਪਰਚੁਨਿਸਟ ਕਹੋਗੇ ਜਾਂ ਡੰਡਾ ਲੈ ਕੇ ਗਏ ਉਹ?
ਨਹੀਂ, ਕੋਈ ਡੰਡਾ ਨਹੀਂ ਜੀ, ਡੰਡਾ
ਕਿਸੇ ਵੀ ਨੈਗੇਟਿਵ ਖੜਾ ਹੁੰਦਾ ਨਾ ਕਿ ਕੋਈ ED ਦਾ ਡਰ ਪਾ ਕੇ, ਜਾਂ ਨਹੀਂ
ਇਹਦਾ ED ਦਾ ਕੀ ਡਰ ਸੀ, ਇਹਦੇ ਕਿਹੜੇ ਕੋਈ ਕੇਸਿਸ ਚੱਲਦੇ ਸੀ? ਇਹ ਬੇਸਿਕਲੀ ਵੇਖੋ, ਸੈਂਟਰ ਸਰਕਾਰਾਂ 'ਚ ਹਮੇਸ਼ਾ, ਕਾਂਗਰਸ ਦੇ ਵਿੱਚ ਵੀ, ਇਹ ਇਹੋ ਜਿਹਾ ਇੱਕ ਬੰਦਾ ਲੱਭ ਕੇ ਰੱਖਦੇ ਨੇ ਜਿਨ੍ਹਾਂ ਨੂੰ ਕਦੀ ਵੀ ਸਿੱਖਾਂ ਦੇ ਖਿਲਾਫ਼ ਬਿਆਨ ਬਿਊਨ ਦੇਣ ਵਾਸਤੇ ਇੱਕ ਅੱਧਾ ਇਹਨਾਂ ਨੂੰ ਪੱਗ ਵਾਲਾ ਰਿਪ੍ਰੈਜੈਂਟੇਟਿਵ ਚਾਹੀਦਾ, ਦਸਤਾਰ ਸਿਰ 'ਤੇ ਹੋਏ ਲੱਗੇ ਸਿੱਖ, ਬਟ ਉਹਦੇ ਕਾਰਨਾਮੇ ਐਂਟੀ ਸਿੱਖ ਹੋਣ।
ਉਹਦੇ ਵਾਸਤੇ
ਤੁਸੀਂ ਵੇਖੋ, ਬੈਂਸ ਵਾਲੀ ਆਡੀਓ 'ਚੋਂ ਸਾਫ਼ ਕਹਿ ਰਿਹਾ, ਭਾਵੇਂ ਨਕਲੀ ਪੱਗ ਹੀ ਬੰਨ ਕੇ ਚਲੇ ਜਾਓ, ਨਰਿੰਦਰ ਮੋਦੀ ਉਹਨੂੰ ਜੱਫੀਆਂ ਬੜੀਆਂ ਪਾਉਂਦਾ, ਨਕਲੀ ਪੱਗ, ਇਹ ਆਡੀਓ ਦੇ ਵਿੱਚ ਆਇਆ। ਉਹਦਾ ਮਤਲਬ ਕਿੰਨਾ ਕੁ ਸੰਸੀਅਰ ਹੈ ਪ੍ਰਾਈਮ ਮਿਨਿਸਟਰ ਨਾਲ, ਕਿੰਨਾ ਕੁ ਸੰਸੀਅਰ ਹੈ BJP ਦੀ ਲੀਡਰਸ਼ਿਪ ਨਾਲ, ਜਿਹੜਾ ਕਹਿ ਰਿਹਾ ਕਿ ਤੁਹਾਡਾ ਰਸਤਾ ਜਾਖੜ ਅਤੇ ਪਰਮਿੰਦਰ ਬਰਾੜ ਰੋਕ ਰਹੇ ਨੇ, ਬੈਂਸਾਂ ਨੂੰ ਕਹਿ ਰਿਹਾ, ਤਾਂ ਤੁਸੀਂ ਪਰਵਾਹ ਨਾ ਕਰੋ, ਮੇਰੀ ਸਿੱਧੀ ਗੱਲ ਹੈ, ਮੈਂ ਆਪੇ ਨਿਬੇੜ ਦੂੰਗਾ। ਇੱਕ ਨੰਬਰ 2 ਇਹ ਹੈ, ਕੰਪਲੀਟਲੀ ਓਪਰਚੁਨਿਸਟ, ਇਹ ਗਿਆ ਆਪਣੇ 3 ਘਰ ਬਚਾਉਣ ਵਾਸਤੇ, ਇੱਕ ਦਿੱਲੀ 'ਚ ਦਿੱਤਾ, ਇੱਕ ਚੰਡੀਗੜ੍ਹ ਦੇ ਵਿੱਚ, ਇੱਕ ਤੁਸੀਂ ਵੇਖੋ, ਇਸ ਤੋਂ ਵੱਡਾ ਅਨਫੋਰਚੁਨੇਟ ਐਕਟ ਕੀ ਹੋ ਸਕਦਾ ਕਿ 9 ਸਾਲ ਲਗਾਤਾਰ ਇੱਕ ਅਫੀਸ਼ੀਅਲ ਘਰ ਦੇ ਵਿੱਚ ਇਲੀਗਲ ਓਕੂਪੈਂਟ, ਇਲੀਗਲ, ਕੋਈ ਗਵਰਨਮੈਂਟ ਨੇ ਮਨਜ਼ੂਰੀ ਨਹੀਂ ਦਿੱਤੀ, ਕੋਈ ਕਾਰਪੋਰੇਸ਼ਨ ਨੇ ਮਨਜ਼ੂਰੀ ਨਹੀਂ ਦਿੱਤੀ, ਕਾਰਪੋਰੇਸ਼ਨ ਹਾਊਸ, ਡੈਪਟੀ ਕਮਿਸ਼ਨਰ ਨੇ ਦਿੱਤੀ, ਗਵਰਨਮੈਂਟ ਨੇ ਨਹੀਂ ਦਿੱਤੀ। ਮੈਂ ਇਹ ਪੁੱਛਣਾ ਚਾਹੁੰਦਾ, ਵੈਸੇ ਤਾਂ ਜਿਹੜੇ ਹੁਣ ਕਾਗਜ਼ ਹੋਣੇ ਨੇ ਉਹਦੇ ਵਿੱਚ ਇਹਦੀ ਨੋਮੀਨੇਸ਼ਨ ਕੈਂਸਲ ਹੋਣੀ ਚਾਹੀਦੀ, ਕਿਉਂਕਿ 2019 ਦੀ ਜਿਹੜੀ ਇਹਨੇ ਇਲੈਕਸ਼ਨ ਲੜੀ ਹੈ ਉਹਦੇ ਵਿੱਚ ਇਹਨੇ ਉਹਦਾ ਜ਼ਿਕਰ ਹੀ ਨਹੀਂ ਕੀਤਾ ਕਿ ਮੈਂ ਇਲੀਗਲ ਓਕੂਪੈਂਟ ਹਾਂ ਸਰਕਾਰੀ ਘਰ ਦਾ, ਨਾ ਉਹਦੀ NOC ਵਿੱਚ। ਤੋ ਦੈਟ ਮੀਨਸ ਇਹਨੇ ਡਾਕੂਮੈਂਟ ਫਰਜ ਕੀਤੇ ਨੇ, ਇਹਨੇ ਇਨਫੋਰਮੇਸ਼ਨ ਸਮਝੋ ਬਕਾਇਦਾ ਤੌਰ ਪ੍ਰੋਵਾਈਡ ਨਹੀਂ ਕੀਤੀ। ਸੋ ਜੇ ਕੋਈ ਬੰਦਾ ਐਗਜੈਕਟ ਇਨਫੋਰਮੇਸ਼ਨ ਆਪਣੇ ਐਫੀਡੇਵਿਟ 'ਚ ਨਹੀਂ ਪ੍ਰੋਵਾਈਡ ਕਰਦਾ ਜਾਂ ਜਾਣਬੁੱਝ ਕੇ ਰੋਕਦਾ, ਤਾਂ ਉਹ ਡਾਇਰੈਕਟਲੀ ਉਹਦੇ ਅਗੇਂਸਟ ਜਿਹੜਾ ਹੈ ਜਿਹੜਾ ਐਕਸ਼ਨ ਐਡਮਿਨਿਸਟ੍ਰੇਟਿਵ ਐਕਸ਼ਨ ਆਉਂਦਾ। ਸੋ ਹਿਜ਼ ਪੇਪਰ ਸ਼ੁੱਡ ਬੀ ਰਿਜੈਕਟਡ, ਬਟ ਸਾਨੂੰ ਕੋਈ ਬਹੁਤੀ ਆਸ ਉਮੀਦ ਇਲੈਕਸ਼ਨ ਕਮਿਸ਼ਨ ਕੋ ਹੈ ਨਹੀਂ।
ਮੈਂ 2 ਮਿੰਟ ਤੁਹਾਡੇ ਲੈਣੇ, ਮੈਨੂੰ ਪਤਾ ਟੇਕ ਆਫ ਕਰਨ ਦਾ ਟਾਈਮ ਹੋ ਗਿਆ। ਬਾਜਵਾ ਸਾਹਿਬ, ਕਾਂਗਰਸ ਪ੍ਰੈਸਟੀਜ ਇਸ਼ੂ ਬਣਾਈ ਬੈਠੀ ਆ ਲੁਧਿਆਣੇ ਨੂੰ,
ਹਾਂਜੀ,
ਜਿੱਤਣਾ ਚਾਹੁੰਦੇ ਹੋ ਜਾਂ ਸਿਰਫ ਬਿੱਟੂ ਨੂੰ ਹਰਾਉਣਾ ਚਾਹੁੰਦੇ ਹੋ?
100% ਜਿੱਤਾਂਗੇ ਤਾਂ ਬਿੱਟੂ ਹਾਰੇਗਾ ਜੀ, ਹੋਰ ਤਰੀਕਾ ਕੀ ਹੈ?
ਹਾਂ, ਕਿਉਂਕਿ ਕਹਿੰਦੇ ਪੱਪੀ ਵੀ ਕਹਿੰਦੇ ਕਈ ਥਾਵਾਂ 'ਤੇ ਤੁਹਾਨੂੰ,
ਤੁਸੀਂ ਗੱਲ ਨਹੀਂ ਸਮਝਦਾ, ਪੱਪੀ ਜਿਹੜਾ, ਪੱਪੀ ਤਾਂ ਦਿੱਤਾ ਹੀ ਨਹੀਂ ਰਹੀਆਂ ਪੱਪੀਆਂ ਲੈਣ ਵਾਸਤੇ ਹੈ ਜੀ, ਇਹ ਤਾਂ ਕੈਂਡੀਡੇਟ ਕੋਈ ਕੈਂਡੀਡੇਟ ਹੈ ਹੀ ਨਹੀਂ, ਇਹ ਤਾਂ ਭਗਵੰਤ ਮਾਨ ਨੇ ਬੇਸਿਕਲੀ ਕਮਜ਼ੋਰ ਕੈਂਡੀਡੇਟ ਦਿੱਤਾ ਸੀ ਬਿੱਟੂ ਨੂੰ ਜਿਤਾਉਣ ਵਾਸਤੇ, ਅਜੇ ਵੀ ਮੈਂ ਸਮਝਣਾ ਹੀ ਇਜ਼ ਅ ਵੈਰੀ ਵੈਰੀ ਵੀਕ ਕੈਂਡੀਡੇਟ, ਇਹ ਬੇਸਿਕਲੀ ਇਹਨੂੰ ਮਦਦ ਕਰਨ ਵਾਸਤੇ। ਐਂਡ ਭਗਵੰਤ ਵੀ ਤੁਹਾਨੂੰ ਪਤਾ ਡਾਇਰੈਕਟਲੀ ਇਨ ਲਾਇਜ਼ਨ ਵਿਦ ਦੀ ਹੋਮ ਮਿਨਿਸਟਰੀ ਆਫ ਇੰਡੀਆ, ਉੱਥੋਂ ਹੀ ਫੋਨ ਆਇਆ ਹੋਣਾ ਕਿ ਕੋਈ ਸਾਰਿਆਂ ਨੂੰ ਜਿਹੜਾ ਕਮਜ਼ੋਰ ਬੰਦਾ, ਜਿਹੜਾ ਸਾਰਿਆਂ ਨੂੰ ਘੱਟ ਪਾਪੂਲਰ ਹੈ ਉਹਨੂੰ ਦਿਓ, ਐਂਡ ਪੱਪੀ ਇਜ਼ ਵਨ ਆਫ ਦੋਸ
ਜੀ,
ਪੱਪੀ ਤਾਂ ਮੇਰਾ ਕਾਉਂਸਲਰ ਟਾਈਪ ਆਦਮੀ ਹੈ, ਹਵਾ ਦੇ ਵਿੱਚ ਜਿੱਤੇ ਨੇ, ਉਹ ਆਪ ਹੀ ਕਹੀ ਜਾਂਦਾ ਮੇਰਾ ਨਾਂ ਹੀ ਪੱਪੀ ਹੈ ਜੀ।
ਤੁਹਾਡੇ ਆਪਣੇ ਸਰਵੇ ਗੱਲ ਕਹਿੰਦੇ ਆ ਵੀ ਬਿੱਟੂ ਹਾਰ ਰਿਹਾ ਜਾਂ ਤੁਸੀਂ ਜਿੱਤ ਰਹੇ ਹੋ?
100% ਸਾਡਾ ਸਰਵੇ ਦੱਸ ਰਿਹਾ ਬਿੱਟੂ ਇਸ ਟਾਈਮ 3 ਨੰਬਰ 'ਤੇ ਪਲੇਸਡ ਹੈ,
ਰਾਈਟ,
ਹੀ ਇਜ਼ ਐਟ ਨੰਬਰ 2 ਦੇ ਵਿੱਚ ਆਪ ਹੈ, ਬਟ ਡਿਸਟੈਂਟ ਕਾਂਗਰਸ ਤੋਂ ਪਿੱਛੇ ਬਿੱਟੂ ਨੰਬਰ 'ਤੇ ਨਾ, ਬਿੱਟੂ ਤਾਂ ਇਕੱਲਾ ਸ਼ਹਿਰ ਤੱਕ ਹੀ ਹੈ ਜੀ, ਐਂਡ ਸ਼ਹਿਰ ਦੇ ਵਿੱਚ ਵੀ 6 ਦੇ ਵਿੱਚੋਂ 4 ਹੀ ਸੀਟਾਂ ਇਹੋ ਜਿਹੀਆਂ ਨੇ ਜਿੱਥੇ ਕੁਝ ਬਿੱਟੂ ਨੂੰ ਵੋਟ ਮਿਲਣਾ। ਮੇਰੀ ਅੱਜ ਤੁਹਾਡੀ ਅਤੇ ਮੇਰੀ ਸ਼ਰਤ ਹੋ ਗਈ
ਜੀ,
ਬਿੱਟੂ 2.5 ਲੱਖ ਦੇ ਵਿੱਚ ਵੋਟਾਂ 'ਚ ਰਹਿ ਜਾਵੇਗਾ,
ਵੱਡੀ ਸਟੇਟਮੈਂਟ ਹੈ
ਤੁਹਾਡੀ। ਹਾਂ ਹਾਂ ਮੈਂ ਹਮੇਸ਼ਾ ਹੀ ਵੱਡੀ ਦਿੱਤੀ ਹੈ, ਤੁਹਾਨੂੰ ਪਹਿਲੇ ਕਿਹਾ ਸੀ ਨਿਹੰਗ ਦੇ ਬਾਟੇ ਵਰਗਾ ਇਹਨੂੰ ਮੰਨ ਜਾਂਗੇ, ਮੈਂ ਸਿਆਸਤ ਛੱਡ ਦੂੰ ਜੇ ਜਿੱਤ ਜਾਏਗਾ ਮੈਂ ਉਹਦੇ 'ਤੇ ਹਾਂ। ਅੱਜ ਵੀ ਮੈਂ ਤੁਹਾਨੂੰ ਕਹਿਣ ਲੱਗਾ ਬਿੱਟੂ ਦੀ ਵੋਟ 250-260 ਤੋਂ ਉੱਤੇ ਨਹੀਂ ਜਾਏਗੀ।
ਅੱਛਾ ਤੁਹਾਡਾ ਭਤੀਜ ਬਿੱਟੂ ਤੁਹਾਡੇ 'ਤੇ ਚੁਟਕੀ ਲੈਂਦਾ, ਕਹਿੰਦਾ ਵੀ ਬਾਜਵਾ ਸਾਹਿਬ ਨੇ ਸ਼ਤਰੰਜ ਖੇਡੀ ਆ ਸਾਰਿਆਂ ਦੇ, ਕਹਿੰਦੇ ਗਾਟੇ ਮੂਹਰੇ ਕਰਤੇ ਉਹਨਾਂ ਨੇ ਕਿਰਪਾਨ ਦੇ ਅੱਗੇ, ਰਾਜਾ ਵੜਿੰਗ ਵੀ ਲੁਧਿਆਣੇ ਭੇਜਤਾ, ਸੁਖੀਰ ਦਾਵੇ ਤੋਂ ਵੀ ਇਲੈਕਸ਼ਨ ਲੜਵਾ ਲਈ, ਸੁਖਪਾਲ ਖਹਿਰਾ ਵੀ ਭੇਜਤਾ, ਕਹਿੰਦੇ ਹੁਣ ਬਾਜਵਾ ਸਾਹਿਬ ਦਾ ਆਪਦਾ ਮੈਦਾਨ ਖਾਲੀ ਹੋ ਗਿਆ।
ਮੇਰਾ ਵੇਖੋ ਮੇਰੀ ਗੱਲ ਸੁਣੋ, ਮੈਦਾਨ ਕਦੀ ਵੀ ਖਾਲੀ ਕਰਾਇਆ ਖਾਲੀ ਨਹੀਂ ਹੁੰਦੇ ਜਿੰਨਾ ਚਿਰ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾ ਹੋਏ। ਜੇ ਮੱਥੇ 'ਤੇ ਲਕੀਰ ਹੋਏ ਤਾਂ ਭਰੇ ਮੈਦਾਨ ਦੇ ਵਿੱਚੋਂ ਵੀ ਨਿਕਲ ਜਾਂਦੇ ਹੋ, ਅਤੇ ਜੇ ਮੱਥੇ 'ਤੇ ਲਕੀਰ ਨਾ ਹੋਏ ਤਾਂ ਖਾਲੀ ਮੈਦਾਨ ਵਿੱਚੋਂ ਵੀ ਗੱਲ ਨਹੀਂ ਬਣਦੀ। ਸੋ ਇਹ ਆਈ ਡੋਂਟ ਬਿਲੀਵ ਇਨ ਦਿਸ, ਮੈਂ ਹਮੇਸ਼ਾ ਕੰਸਟਰਕਟਿਵ ਖੇਡ ਖੇਡੀ ਹੈ, ਕਦੀ ਕਮਜ਼ੋਰ ਖੇਡ ਨਹੀਂ ਖੇਡੀ। ਅਸੀਂ ਤਾਂ ਆਪਣੇ ਕੰਮ ਦੇ ਲਿਹਾਜ਼ ਨਾ, ਬਿਕੋਜ਼ ਇਨ ਮੋਸਟ ਆ ਮੈਂ ਜੀ, ਸੀਨੀਓਰਟੀ ਵਾਈਜ਼, ਲੋਇਲਟੀ ਵਾਈਜ਼, ਮੈਂ ਕੇਪੇਬਿਲਟੀ ਆਪਣੇ ਆਪ 'ਤੇ ਖੁਦ ਨਹੀਂ ਕਹਿੰਦਾ ਬਿਕੋਜ਼, ਬਟ ਤੁਸੀਂ ਵੇਖੋ ਤੁਹਾਡੇ ਸਾਹਮਣੇ ਰੇਅਰੈਸਟ ਆਫ ਰੇਅਰ ਹੈ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਆਦਮੀ ਜਿਹੜਾ ਵਿਧਾਨ ਸਭਾ ਦਾ ਮੈਂਬਰ ਵੀ ਰਿਹਾ, ਲੋਕ ਸਭਾ ਦਾ ਹੀ ਰਿਹਾ ਅਤੇ ਰਾਜ ਸਭਾ ਦਾ ਹੀ ਰਿਹਾ, ਯੂਥ ਦਾ ਪ੍ਰਧਾਨ ਵੀ ਰਿਹਾ, ਸੀਨੀਅਰ ਕਾਂਗਰਸ ਦਾ ਪ੍ਰਧਾਨ ਵੀ ਰਿਹਾ, ਅਤੇ ਹੁਣ CLP ਅੰਗਰੇਜ਼ੀ ਜਿਹੜੇ ਬ੍ਰਿਟਿਸ਼ ਪਾਰਲੀਮੈਂਟੇਰੀਅਨ ਸਿਸਟਮ ਮੁਤਾਬਕ ਸ਼ੈਡੋ ਚੀਫ ਮਿਨਿਸਟਰ ਹੁੰਦਾ। ਤਾਂ ਤੁਹਾਨੂੰ 4 ਦਿਨ 8 ਪਾਰਲੀਮੈਂਟ ਹਲਕਿਆਂ 'ਚ ਮੈਂ ਚੱਲਿਆ, ਉਹ ਇਹ ਸਾਰੀ ਮਿਹਨਤ ਜਿਹੜੀ ਹੈ ਟਾਈਮ ਸਿਰ ਹੀ ਲੈ ਕੇ ਆਉਂਦੀ ਹੈ, ਕੋਈ ਤੁਸੀਂ ਇਹ ਗੋਟੀਆਂ ਪਲੇਸ ਕਰਕੇ ਗੱਲ ਨਹੀਂ ਬਣਦੀ।
ਇੱਕ ਹਾਈਪੋਥੈਟੀਕਲ ਸਵਾਲ ਬਾਜਵਾ ਸਾਹਿਬ, ਸਿਆਸਤ 'ਚ ਨਾ ਲੀਡਰਾਂ ਦੀ ਕੋਈ ਕ੍ਰੈਡੀਬਿਲਟੀ ਰਹਿ ਨਹੀਂ ਗਈ, ਕਿਸੇ ਦਾ ਰਾਤ ਨੂੰ ਪਤਾ ਨਹੀਂ ਉਹਨੇ ਦਿਨੇ ਕਦੋਂ ਸ਼ਾਮਿਲ ਹੋ ਜਾਣਾ, ਦਿਨੇ ਪਤਾ ਨਹੀਂ ਰਾਤ ਨੂੰ ਕਦੋਂ ਸ਼ਾਮਿਲ ਹੋ ਜਾਣਾ। ਸਮ ਹਾਓ ਜੇ ਬਿੱਟੂ ਕੱਲ੍ਹ ਨੂੰ ਕਾਂਗਰਸ ਨੂੰ ਅਪਰੋਚ ਕਰੇ ਤਾਂ ਇਜ਼ ਇਟ ਪੋਸੀਬਲ ਕਿ ਹੀ ਕੈਨ ਜੁਆਇਨ ਕਾਂਗਰਸ? ਹਾਈਪੋਥੈਟੀਕਲ ਹੈ, ਕਿਉਂਕਿ ਜੇ
ਅਪਰੋਚ ਕਰੇਗਾ ਮੇਰਾ ਵੱਧ ਹੈ, ਅਸੀਂ ਹੈਲੀਕਾਪਟਰ 'ਚ ਬਿਠਾਵਾਂਗੇ ਅਤੇ 30,000 ਫੁੱਟ ਤੋਂ ਰੱਸੇ ਨਾਲ ਇਹਨੂੰ ਸੁੱਟਦਾ, ਇਹ ਮੇਰਾ ਵੱਧ ਹੈ
ਤੁਹਾਡੇ। ਬਾਜਵਾ ਸਾਹਿਬ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੁਣਿਆ ਪੰਜਾਬ ਆ ਰਹੇ ਨੇ, ਤੁਹਾਡੀ ਕੌਂਸਟੀਚੁਐਂਸੀ 'ਚ ਵੀ ਪ੍ਰਚਾਰ ਕਰਨਾ ਹੈ, ਅਜਿਹੇ 'ਚ BJP ਦੀ ਸਥਿਤੀ ਨੂੰ ਤੁਸੀਂ ਵੇਖਦੇ ਕਿਵੇਂ ਹੋ ਪੰਜਾਬ ਦੇ ਵਿੱਚ ਖਾਸ ਤੌਰ 'ਤੇ?
ਦੇਖੋ ਮੈਂ ਤੁਹਾਨੂੰ ਦੱਸ ਰਿਹਾ, BJP ਸਾਡੇ ਐਨਾਲਿਸਿਸ ਮੁਤਾਬਕ 1 ਪਾਰਲੀਮੈਂਟ ਸੀਟ ਨਹੀਂ ਜਿੱਤ ਪਾ ਰਹੀ।
ਅੱਛਾ,
ਦੇ ਆਰ ਲੂਜ਼ਿੰਗ ਐਵਰੀ ਸਿੰਗਲ ਪਾਰਲੀਮੈਂਟ ਸੀਟ ਬਿਕੋਜ਼ ਦੇ ਆਰ ਕਨਫਾਈਨਡ ਓਨਲੀ ਟੂ ਦੀ ਸਿਟੀਜ਼ ਆਫ ਪੰਜਾਬ, ਇਕੱਲਾ ਸ਼ਹਿਰਾਂ ਤੱਕ ਨੇ, ਕੋਈ ਵੀ ਇਹੋ ਜਿਹਾ ਪਾਰਲੀਮੈਂਟ ਹਲਕਾ ਨਹੀਂ ਜਿਹਦੇ ਵਿੱਚ ਐਕਸੈਪਟ ਫੋਰ ਲੁਧਿਆਣਾ।
ਤੁਸੀਂ ਗੁਰਦਾਸਪੁਰ ਦੀ ਵੀ ਗੱਲ ਕਰ ਰਹੇ ਹੋ ਕਿ ਗੁਰਦਾਸਪੁਰੋਂ ਵੀ ਨਹੀਂ ਜਿੱਤ ਰਹੇ?
ਸਵਾਲ ਹੀ ਪੈਦਾ ਨਾ, ਸਾਡਾ ਓਪਨ ਚੈਲੰਜ ਹੈ ਮੈਨੂੰ ਜੇ ਗੁਰਦਾਸਪੁਰ ਜਿੱਤ ਜਾਏ।
ਬਾਜਵਾ ਸਾਹਿਬ ਅੱਜ ਕੀ ਖਾ ਕੇ ਆਏ ਹੋ? ਬਹੁਤ ਵੱਡੀਆਂ ਸਟੇਟਮੈਂਟਸ।
ਨਹੀਂ ਨਹੀਂ, ਮੈਂ ਤਾਂ ਹਮੇਸ਼ਾ ਹੀ ਖਾਈਦਾ ਤਾਂ ਉਹੀ ਹੈ ਜੋ ਕੁਝ ਰੋਜ਼ ਖਾਈਦਾ, ਕੋਈ ਵੱਖਰੀ ਚੀਜ਼ ਨਹੀਂ, ਬਟ BJP ਇਜ਼ ਨੋ ਪੋਜੀਸ਼ਨ ਟੂ ਵਿਨ ਗੁਰਦਾਸਪੁਰ।
ਹਾਲਾਂਕਿ ਉਹ ਤਾਂ ਮੰਨਦੇ ਆ ਕਿ ਸਾਡੀ ਸਭ ਤੋਂ ਵੱਧ ਡੋਮੀਨੈਂਸ ਇੱਥੇ ਦੀਨਾਨਗਰ, ਭੋਆ, ਸੁਜਾਨਪੁਰ।
ਤੁਸੀਂ ਰਿਜ਼ਲਟ ਤੁਹਾਡੇ ਸਾਹਮਣੇ ਆ ਹੀ ਜਾਣਾ ਜੀ,
ਜੀ
ਰਿਜ਼ਲਟ ਆ ਜਾਣਾ, ਵੀ ਆਰ ਕੰਫਰਟੇਬਲੀ ਪੋਇਜ਼ਡ ਫੋਰ ਅ ਬਿਗ ਵਿਨ।
ਮਤਲਬ ਤੁਹਾਡੇ ਕਹਿਣ ਦਾ ਮਤਲਬ ਪੰਜਾਬ 'ਚ ਖਾਤਾ ਵੀ ਨਹੀਂ ਖੁੱਲ ਰਿਹਾ?
ਮੇਰੇ ਮੁਤਾਬਕ ਨਹੀਂ, ਉਹ ਇੱਕ ਅੱਧੀ ਸੀਟ ਦੇ ਵਿੱਚ ਫਾਈਟ 'ਚ ਹੈ ਨੇ, ਨੋਟ ਆਈਦਰ ਇਨ ਗੁਰਦਾਸਪੁਰ ਔਰ ਅਦਰ ਪਲੇਸਿਸ। ਇੱਕ ਦੁਆਬੇ ਦੀ ਇੱਕ ਸੀਟ ਦੇ ਉੱਤੇ ਦੇ ਆਰ ਇਨ ਕੰਟੈਂਸ਼ਨ ਜਿੱਥੇ 3-way ਕੰਟੈਸਟ ਚੱਲ ਰਿਹਾ ਸੀ।
ਰਾਈਟ, ਪ੍ਰਨੀਤ ਕੌਰ ਦੀ ਸਥਿਤੀ ਕੀ ਵੇਖਦੇ ਹੋ?
ਪ੍ਰਨੀਤ ਕੌਰ ਇਸ ਟਾਈਮ ਸ਼ੀ ਇਜ਼ ਪਲੇਸਡ ਐਟ ਨੰਬਰ 4
ਔਰ ਹਰਸਿਮਰਤ ਕੌਰ ਬਾਦਲ।
ਇਹ ਹਰਸਿਮਰਤ ਕੌਰ ਬਾਦਲ ਦਾ ਸਾਡਾ ਅਤੇ ਆ ਜਿਹੜੇ ਆਪ ਦਾ ਕੈਂਡੀਡੇਟ ਇਹਦਾ ਮੁਕਾਬਲਾ ਚੱਲ ਰਿਹਾ, 3-way ਹੈ ਉੱਥੇ ਬਠਿੰਡਾ 'ਚ, ਬਟ ਹਰਸਿਮਰਤ ਅਤੇ ਕਾਂਗਰਸ ਬੇਸਿਕਲੀ ਅੱਗੇ ਨੇ, ਆਪ ਸਾਡੇ ਨੂੰ ਥੋੜ੍ਹੀ ਜਿਹੀ ਪਿੱਛੇ ਉੱਥੇ 'ਚ
ਜੀ
ਬਠਿੰਡਾ 'ਚ।
ਤਾਂ ਆਪਾਂ ਚੱਲਦੇ ਹਾਂ ਹੁਣ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ। ਫਿਲਹਾਲ ਅਸੀਂ ਸੰਗਰੂਰ ਜਿਹੜਾ ਕੌਂਸਟੀਚੁਐਂਸੀ ਆ ਉੱਥੇ ਲੈਂਡ ਕਰਾਂਗੇ, ਉੱਥੇ ਬਾਜਵਾ ਸਾਹਿਬ ਪ੍ਰਚਾਰ ਕਰਨਗੇ ਔਰ ਉੱਥੋਂ ਫਿਰ ਟੇਕ ਆਫ ਹੋਵੇਗਾ ਬਠਿੰਡਾ ਦੇ ਲਈ, ਜਿਹੜਾ ਕਿ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ। ਇੰਪੋਰਟੈਂਟ ਸਵਾਲ ਇਹ ਹੈ ਕਿ ਕਾਂਗਰਸ ਉੱਥੇ ਕਿਸ ਤਰ੍ਹਾਂ ਪ੍ਰਦਰਸ਼ਨ ਕਰਦੀ ਆ ਔਰ ਹੋਰ ਪੰਜਾਬ ਦੇ ਕੀ ਹਾਲਾਤ ਨੇ, ਬਾਕੀ ਜਿਹੜੀਆਂ ਗੱਲਾਂ ਰਹਿ ਗਈਆਂ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਪੰਜਾਬ ਦੀ ਪੋਲਿਟਿਕਸ ਦੇ ਬਾਰੇ, ਉਹ ਅਸੀਂ ਅਗਲੇ ਸਫ਼ਰ ਦੇ ਵਿੱਚ ਕਰਾਂਗੇ। ਤੁਸੀਂ ਲਗਾਤਾਰ ਜੁੜੇ ਰਹੋ ਸਾਡੇ ਨਾਲ ਅਤੇ ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ ਪ੍ਰਤਾਪ ਸਿੰਘ ਬਾਜਵਾ ਦਾ ਚੋਣ ਪ੍ਰਚਾਰ। ਕਾਦੀਆਂ ਤੋਂ ਫਲਾਈ ਕਰਕੇ ਪ੍ਰਤਾਪ ਸਿੰਘ ਬਾਜਵਾ ਇਸ ਵਕਤ ਸੰਗਰੂਰ ਪਹੁੰਚ ਚੁੱਕੇ ਨੇ। ਉੱਗੋ ਕੇ ਪਾਰਟੀ ਕੋਲ ਅਸੀਂ ਪਹੁੰਚੇ ਹਾਂ ਅਤੇ ਇੱਥੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਸਭਾ ਨੂੰ ਸੰਬੋਧਨ ਕਰਨਾ ਹੈ। ਬਾਜਵਾ ਸਾਹਿਬ, ਆਪਾਂ ਪਿਛਲੀ ਗੱਲ ਨੂੰ ਕੰਟੀਨਿਊ ਕਰਦੇ ਹਾਂ। ਸੰਗਰੂਰ ਆ ਗਏ ਹਾਂ, ਸੰਗਰੂਰ ਜਿਵੇਂ ਤੁਸੀਂ ਆਪਣਾ ਕੈਂਡੀਡੇਟ ਅਨਾਊਂਸ ਕੀਤਾ ਤਾਂ ਸੀਐਮ ਤੁਹਾਨੂੰ ਠਿੱਬੀ ਲਾ ਗਏ, ਤੁਹਾਡਾ ਦਲਬੀਰ ਗੋਲਡੀ ਜਿਹਨੂੰ ਤੁਸੀਂ ਲੋਕ ਸਭਾ ਵੀ ਦਿੰਦੇ ਹੋ, MLA ਵੀ ਇੱਥੋਂ ਬਣੇ, ਮੌਕੇ 'ਤੇ ਆ ਕੇ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਜਾਂਦੇ ਆ, ਕਾਂਗਰਸ ਪਾਰਟੀ ਦੇ ਲਈ ਬਹੁਤ ਵੱਡਾ ਜੋਲਟ ਨਹੀਂ?
ਬਿਲਕੁਲ ਕੋਈ ਜੋਲਟ ਨਹੀਂ ਹੈ। ਦਲਬੀਰ ਗੋਲਡੀ ਦੇ ਜਾਣ ਦੇ ਨਾਲ ਸਾਡੀ 8 to 10,000 ਵੋਟ ਵਧੀ ਹੈ।
ਉਹ ਕਿਵੇਂ?
ਬਹੁਤ ਸਾਰੇ ਬੰਦੇ ਜਿਹੜੇ ਇਹਦੇ ਖਿਲਾਫ਼ ਸੀ ਜੀ, ਐਜ਼ ਏ MLA ਜੋ ਇਹਦੀ ਵਰਕਿੰਗ ਤੋਂ ਡਿਸਸੈਟਿਸਫਾਈਡ ਸੀ, ਬਹੁਤ ਸਾਰੇ ਕਾਂਗਰਸਮੈਨ ਘਰਾਂ 'ਚ ਬੈਠੇ ਸੀ, ਉਹ ਉਸੇ ਟਾਈਮ ਐਕਟਿਵ ਹੋ ਗਏ। ਔਨ ਦੀ ਕੰਟਰੀ, ਜਿਹੜੀ ਐਂਟੀ ਸਟੈਬਲਿਸ਼ਮੈਂਟ ਜਿਹਦੇ ਇਹਦੇ ਖਿਲਾਫ਼ ਜਿਹੜਾ ਗੁੱਸਾ ਸੀ ਲੋਕਾਂ ਦਾ, ਜਿਹੜਾ MLA ਦੌਰਾਨ ਜਿਸ ਕਿਸਮ ਦੇ ਇਹਨਾਂ ਦੇ ਕੰਮ ਸੀ, ਉਹਨਾਂ ਦੇ ਖਿਲਾਫ਼ ਜਿੰਨੇ ਲੋਕ ਸੀ ਉਹ ਸਾਰੇ ਦੇ ਸਾਰੇ ਸੁਖਪਾਲ ਸਿੰਘ ਖਹਿਰਾ ਨਾਲ ਆ ਗਏ। ਮੇਰਾ ਖਿਆਲ ਹੈ ਜੂਆ ਕੰਪਲੀਟਲੀ ਭਗਵੰਤ ਮਾਨ ਨੇ ਗਲਤ ਖੇਡ ਲਿਆ। ਔਨ ਦੀ ਕੰਟਰੀ, ਇਹਨੇ ਤਾਂ ਸੋਚਿਆ ਕਿ ਸ਼ਾਇਦ ਕਾਂਗਰਸ ਹੀ ਸਮਾਪਤ ਹੋ ਜਾਏਗੀ। ਮੇਰਾ ਖਿਆਲ ਹੈ ਇਸ ਟਾਈਮ ਅਸੀਂ ਨੈਕ ਟੂ ਨੈਕ ਹਾਂ ਚੀਫ ਮਿਨਿਸਟਰ ਦੇ ਅਸੈਂਬਲੀ ਹਲਕੇ ਦੇ ਵਿੱਚ, ਤੁਸੀਂ ਬਾਕੀ ਦੀ ਗੱਲ ਹੀ ਛੱਡ ਲਓ।
ਤੁਹਾਨੂੰ ਫਿੱਟ ਬੈਠ ਗਿਆ ਕਹਿਣ ਦਾ ਮਤਲਬ
100%
ਫਿੱਟ? ਤੁਸੀਂ ਪੋਸਟ ਉਹਨਾਂ ਦੇ ਟ੍ਰਾਂਸਫਰ ਕਹਿ ਰਹੇ ਹੋ ਜਾਂ ਪ੍ਰੀ ਟ੍ਰਾਂਸਫਰ ਵੀ ਤੁਹਾਡੇ ਚੇਤੇ 'ਚ ਸੀ ਇਹ ਗੱਲ? ਨਹੀਂ, ਗੋਲਡੀ ਦਾ ਐਂਟੀ ਇਨਕਮੈਂਸੀ ਹੈ?
ਨਹੀਂ, ਉਹ ਤਾਂ ਹੈ ਹੀ ਸੀ, ਉਹ ਨਜ਼ਰ ਆ ਰਹੀ ਸੀ, ਕਿਉਂਕਿ ਇਸ ਤੋਂ ਪਹਿਲੇ ਅਸੀਂ ਪਾਰਲੀਮੈਂਟ ਦੀ ਸੀਟ ਲੜ ਚੁੱਕੇ ਸੀ, ਗੋਲਡੀ ਖੁਦ ਲੜਿਆ ਸੀ, ਉੱਥੋਂ ਹੀ ਸਾਨੂੰ ਨਜ਼ਰ ਆ ਰਿਹਾ ਸੀ ਕਿ ਇਹਦੀ ਗੁੱਡਵਿਲ ਆਪਣੇ ਅਸੈਂਬਲੀ ਹਲਕੇ 'ਚ ਹੀ ਹੈ ਨਹੀਂ।
ਅਤੇ ਗੋਲਡੀ ਦਾ ਇਹ ਕਹਿਣਾ ਕਿ ਕਾਂਗਰਸ ਕਮਿਟਮੈਂਟ ਤੋਂ ਮੁੱਕਰ ਗਈ ਹੈ, ਬੁੱਕਤ ਨਹੀਂ ਹੈ?
ਵੇਖੋ, ਮੇਰੀ
ਤਮਾਮ ਚੀਜ਼ਾਂ ਨੂੰ ਕਿਵੇਂ ਮਿਲਿਆ?
ਬਿਲਕੁਲ ਬੇਬੁਨਿਆਦ ਕਮਿਟਮੈਂਟ ਕਿਹੜੀ ਗੱਲ ਦੀ ਸੀ ਜੀ? ਕਮਿਟਮੈਂਟ ਇਹ ਜਿਹੜੀ ਕੋਈ ਕਾਂਗਰਸ ਦੀਆਂ ਸੀਟਾਂ ਨੇ, ਕੋਈ ਰਜਿਸਟਰੀ ਥੋੜ੍ਹਾ ਕਿਸੇ ਨੂੰ ਪਰਮਾਨੈਂਟ ਕੀਤੀਆਂ, ਇਹ ਤਾਂ ਪਾਰਟੀ ਵੇਖਦੀ ਹੈ। ਹੀ ਲੋਸਟ ਇਜ਼ ਡਿਪੋਜ਼ਿਟ
ਜੀ,
ਦੇਖੋ ਨਾ, ਹੀ ਲੋਸਟ ਇਜ਼ ਡਿਪੋਜ਼ਿਟ। ਜਿੰਨੀ ਵੋਟ ਇਹਨਾਂ ਨੂੰ ਅਸੈਂਬਲੀ 'ਚ ਪਈ ਸੀ ਉਸ ਤੋਂ ਅੱਧੀ 'ਤੇ ਰਹਿ ਗਏ ਆਪ, ਅਤੇ ਜਦੋਂ ਵੇਖਿਆ ਗਿਆ ਕਿ ਹੀ ਇਜ਼ ਨੋਟ ਇਨ ਅ ਪੋਜੀਸ਼ਨ ਟੂ ਗਿਵ ਅ ਫਾਈਟ, ਤਾਂ ਸਾਨੂੰ ਇੱਕ ਮੈਸੇਜ ਤਗੜਾ ਘੱਲਣ ਦੀ ਲੋੜ। ਦੂਜੀ ਗੱਲ ਮੈਂ ਇਹ ਪੁੱਛਣਾ ਚਾਹੁੰਦਾ, ਗੋਲਡੀ ਜੀ ਨੂੰ ਮੈਂ ਪੁੱਛਣਾ ਚਾਹੁੰਦਾ, ਜੇ ਤੁਹਾਨੂੰ ਇਹੀ ਕਮਿਟਮੈਂਟ ਸੀ ਤਾਂ ਤੁਸੀਂ ਫਿਰ ਕਾਂਗਰਸ ਕੰਪੇਨ ਆਪਣੇ ਘਰੋਂ ਸ਼ੁਰੂ ਕਿਉਂ ਕਰਵਾਈ ਜੀ? ਹਫ਼ਤਾ ਤੋਂ ਹੀ ਕੰਪੇਨਿੰਗ ਕਰਦੇ ਰਹੇ, ਆਲ ਓਵਰ ਸਡਨ ਹੁਣ ਇਹਨਾਂ ਨਾਲ ਸੌਦਾ ਕੀ ਹੋਇਆ? ਇਹ ਸਾਰਾ ਸੌਦੇ 'ਚ ਹੋਇਆ, ਸਾਰੇ ਲੋਕਾਂ ਨੂੰ ਪਤਾ। ਸੌਦਾ ਇਹ ਕੀਤਾ ਗਿਆ, ਭਗਵੰਤ ਮਾਨ ਨੇ ਇਹਨੂੰ ਕਹਾਣੀ ਸੈੱਲ ਕੀਤੀ ਕਿ ਮੀਤ ਹੇਅਰ ਜਿੱਤ ਜਾਏਗਾ, ਮੀਤ ਹੇਅਰ ਜਿੱਤ ਜਾਏਗਾ ਤਾਂ ਤੈਨੂੰ ਅਸੀਂ ਬਰਨਾਲੇ ਤੋਂ ਸੀਟ ਦਾਂਗੇ, ਇਹਦੇ ਵਾਲਾ ਮਹਿਕਮਾ ਸਪੋਰਟਸ ਦਾ, ਕਿਉਂਕਿ ਤੂੰ ਯੰਗ ਹੈ, ਨੌਜਵਾਨ ਹੈ, ਤਾਂ ਤੈਨੂੰ ਸਪੋਰਟਸ ਦਾ ਮਹਿਕਮਾ ਇਹਦੇ ਵਾਲਾ ਦੇਵਾਂਗਾ, ਮਿਨਿਸਟਰੀ ਦਾ ਹੁੰਦਾ ਵਾਂਗਾ।
ਠੀਕ ਹੈ,
ਹੁਣ ਤੁਸੀਂ ਵੇਖੋ, ਸਾਰਿਆਂ ਨਾਲ ਪਹਿਲੇ ਤਾਂ ਮੈਂ ਧੂਰੀ ਦੇ ਵੀਰਾਂ ਨੂੰ, ਵੋਟਰਸ ਨੂੰ ਕਹਿਣਾ ਚਾਹੁੰਦਾ, ਤੁਹਾਡਾ XML ਤਾਂ ਪਹਿਲੇ ਸੌਦਾ ਧੂਰੀ ਛੱਡਣ ਦਾ ਹੀ ਕਰ ਗਿਆ। ਸੌਦਾ ਕੀ ਹੋਇਆ? ਸੌਦਾ ਇਹ ਹੋਇਆ ਬਰਨਾਲੇ ਮੂਵ ਕਰੇਗਾ, ਨੋਇੰਗ ਫੁੱਲੀ ਵੈਲ। ਭਗਵੰਤ ਮਾਨ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ, ਜਿੰਨੇ ਮਿਨਿਸਟਰ ਇਹਨਾਂ ਫੀਲਡ ਕੀਤੇ, 5 ਦੇ 5 ਕੋਈ ਵੀ ਜਿੱਤਣਾ ਨਹੀਂ ਚਾਹੁੰਦਾ।
ਇਹ ਤੁਸੀਂ ਕਿਵੇਂ ਕਹਿ ਸਕਦੇ?
ਮੈਨੂੰ ਇੰਟਰਨਲ ਇਨਫੋਰਮੇਸ਼ਨ ਹੈ, ਸਾਰੇ ਦੇ ਸਾਰੇ ਚੋਰ ਨਾਲੋਂ ਪੰਡ ਕਾਲੀ ਹੈ। ਭਗਵੰਤ ਇਹਨਾਂ ਨੂੰ ਉੱਤੇ ਭੇਜ ਕੇ ਰਾਜੀ ਹੈ, ਉਹ ਜਾਣਾ ਨਹੀਂ ਚਾਹੁੰਦੇ। ਜੋ ਮੰਤਰੀ ਮੰਡਲ ਦੇ ਵਿੱਚ ਇਸ ਟਾਈਮ ਇਹਨਾਂ ਕੋ ਤਾਕਤ ਹੈ, ਜੋ ਐਸ਼ੋ ਰਾਮ ਨੇ ਉੱਤੇ ਜਾ ਕੇ ਤਾਂ ਨਿਹਰੇ ਡੋਸੇ ਤੇ ਸਮੋਸੇ ਹੀ ਨੇ ਜੀ, ਉੱਤੇ ਤੇ ਕੁਝ ਵੀ ਨਹੀਂ। ਵੇਖੋ ਇਹਨਾਂ ਦੀ ਪਰਫਾਰਮੈਂਸ, ਮੀਤ ਹੇਅਰ ਦੀ ਅਸੈਂਬਲੀ 'ਚ ਕੋਈ ਨਹੀਂ, ਇਹ ਉੱਥੇ ਜਾ ਕੇ ਕੀ ਪਰਫਾਰਮੈਂਸ ਦੇਗਾ? ਪਰਫਾਰਮੈਂਸ ਤੇ ਉੱਥੇ ਹੁੰਦੀ ਹੈ ਜਿਹੜੇ ਅਸੈਂਬਲੀ, ਜਿਸ ਤਰ੍ਹਾਂ ਹੁਣ ਸੁਖਪਾਲ ਸਿੰਘ ਕਹਿ ਰਿਹਾ, ਬਹੁਤ ਬਿਹਤਰੀਨ ਪਰਫਾਰਮੈਂਸ ਹੈ, ਲੀਡਰ ਆਫ ਦੀ ਆਪੋਜੀਸ਼ਨ ਰਿਹਾ। ਇਸ ਕਿਸਮ ਦੇ ਜਿਹਨਾਂ ਕੋਲ ਐਕਸਪੀਰੀਅੰਸ ਹੈ, ਹੂ ਹੈਜ਼ ਅ ਕੰਟਰੋਲ ਓਵਰ ਇੰਗਲਿਸ਼, ਹਿੰਦੀ, ਅੰਗਰੇਜ਼ੀ, ਪੰਜਾਬੀ, ਉਸ ਕਿਸਮ ਦੇ ਬੰਦੇ ਜਿਹੜੇ ਤਗੜੇ ਹੋ ਕੇ ਕੇਸ ਰੱਖ ਸਕਦੇ ਨੇ, ਵਕਾਲਤ ਕਰ ਸਕਦੇ ਨੇ, ਉਹਨਾਂ ਦਾ ਫਾਇਦਾ ਜੀ। ਬਹੁਤ ਸਾਰੇ ਇਹੋ ਜਿਹੇ MPs ਤੇ ਮੈਂ ਵੇਖੇ ਨੇ ਜਿਹੜੇ 5 ਸਾਲ ਸਮੋਸੇ ਤੇ ਡੋਸੇ ਸੈਂਟਰਲ ਹਾਲ 'ਚੋਂ ਖਾ ਕੇ ਵਾਪਸ ਆ ਜਾਂਦੇ। ਸੋ ਮੈਂ ਔਨ ਬਿਲਕੁਲ ਸੀ, ਇਹ ਸਾਰੇ ਸਾਡੇ ਨਾਲ ਤੁਲਕ ਰੱਖਦੇ ਨੇ
ਜੀ,
ਭਾਵੇਂ ਮੀਤ ਹੀਰ ਹੈ, ਭਾਵੇਂ ਕੁਲਦੀਪ ਧਾਲੀਵਾਲ ਹੈ, ਭਾਵੇਂ ਤੁਹਾਡੇ ਪਟਿਆਲੇ ਵਾਲੇ ਨੇ, ਭਾਵੇਂ ਸਾ ਗੁਰਮੀਤ ਸਿੰਘ ਖੁੱਡੀਆਂ ਨੇ, ਬਹੁਤ ਚੰਗੇ ਬੰਦੇ ਖੁੱਡੀਆਂ ਸਾਹਿਬ, ਬਟ ਕੋਈ ਵੀ ਰਾਜ਼ੀ ਨਹੀਂ ਸੀ ਲੜਨ 'ਚ। ਉਹਨਾਂ ਦੇ ਸਾਰਿਆਂ ਦੇ ਦਿਮਾਗ 'ਚ ਕਿ ਜਾਣ ਬੁੱਝ ਕੇ ਸਾਨੂੰ ਦਿੱਲੀ ਏ ਘੱਲਿਆ ਜਾ ਰਿਹਾ, ਕੋਈ ਬੰਦਾ ਲੜਨਾ ਨਹੀਂ ਚਾਹੁੰਦਾ। ਮੈਂ ਹਰ ਜਗ੍ਹਾ ਮੈਂ ਕੰਪੇਨ ਜਾ ਰਿਹਾ, ਸਾਰੇ ਬੰਦੇ ਦੱਸਦੇ ਨੇ ਕਿ ਜੀ MLA ਇਹਨਾਂ ਨੂੰ ਇੱਥੋਂ ਕੱਢ ਕੇ ਰਾਜ਼ੀ ਨੇ, ਜਿਹੜਾ ਖੁਦ ਦਾ ਡਰਾਈਵਰ ਹੈ ਗੱਡੀ ਦਾ, ਉਹ ਮੌਕੇ ਸਿਰ ਮੰਜ਼ਿਲ ਤੱਕ ਪਹੁੰਚਾਉਣਾ ਨਹੀਂ ਗੱਡੀ ਨੂੰ ਚਾਹੁੰਦਾ, ਅਤੇ ਸਵਾਰੀਆਂ ਕੀ ਕਰਨਗੀਆਂ ਜੀ?
ਜੀ, ਪਰ ਤੁਹਾਡੇ ਬੰਦੇ ਵੀ ਲੜ ਰਹੇ ਆ, ਫਿਰ ਡੋਸੇ ਸਮੋਸਿਆਂ ਦੇ ਕਰਕੇ ਤਾਂ ਲੜਦੇ?
ਨਹੀਂ ਨਹੀਂ ਨਹੀਂ, ਅਸੀਂ ਤਾਂ ਬੰਦੇ ਹੀ ਉਹ ਲੈ ਕੇ ਆਉਂਦੇ ਨੇ ਜਿਹੜੇ ਐਕਸਪੀਰੀਅੰਸ ਨੇ। ਅੱਜ ਸੁਖਪਾਲ ਸਿੰਘ ਖਹਿਰਾ ਸਮੋਸੇ ਜਾਂ ਡੋਸੇ ਖਾ ਕੇ ਥੋੜ੍ਹਾ ਵਾਪਸ ਆਏਗਾ, ਹੀ ਵਿਲ ਇਨਸ਼ੋਰ ਕਿ ਸੰਗਰੂਰ ਪਾਰਲੀਮੈਂਟ ਦਾ, ਸੰਗਰੂਰ ਜ਼ਿਲ੍ਹੇ ਦਾ ਅਤੇ ਪੰਜਾਬ ਦੇ ਹਰ ਕੇਸ ਨੂੰ ਉੱਥੇ ਬਲੀਡ ਕਰ ਸਕਣ।
ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਵੀ ਧੂਰੀ ਵਾਲੇ ਸੋਚ ਲੈਣ, ਤੁਹਾਡਾ ਤਾਂ ਬੰਦਾ ਭੱਜਣ ਨੂੰ ਫਿਰਦਾ। ਨਹੀਂ ਭੱਜਣ ਨੂੰ ਆਲਰੇਡੀ ਸੌਦਾ ਹੀ ਹੈ, ਮੈਂ ਮੰਨ ਗਿਆ ਤੁਹਾਡੀ ਗੱਲ ਬਾਜਵਾ ਸਾਹਿਬ, ਪਰ ਔਨ ਦਾ ਕੰਟਰੀ ਪਾਰਟ ਸੁਖਪਾਲ ਖਹਿਰਾ ਕਹਿੰਦਾ ਮੈਂ ਭਲਾਥ ਨਹੀਂ ਛੱਡਣਾ।
ਹਾਂਜੀ।
ਰਾਜਾ ਬਣ ਕਹਿੰਦਾ ਮੈਂ ਗਿੱਦੜਬਾ ਨਹੀਂ ਛੱਡਣਾ। ਸੁਖਜਿੰਦਰ ਦਾਵਾ ਕਹਿੰਦੇ ਮੈਂ ਆਪਦਾ ਹਲਕਾ ਨਹੀਂ ਛੱਡਣਾ। ਤੁਹਾਡੇ ਬੰਦੇ ਮੰਨ ਲਓ,
ਕਿਉਂ ਨਹੀਂ ਛੱਡਣਾ ਮੇਰੀ ਸੁਣ,
ਤੁਸੀਂ ਮੰਨ ਲਓ ਮੂਲ 300, ਮੰਨ ਲਓ ਮੂਲ 300 ਤੁਹਾਡੇ ਬੰਦੇ ਜਿੱਤ ਜਾਣ, ਤੁਸੀਂ ਇਸ ਗੱਲ ਦਾ ਯਕੀਨ ਦਿਵਾਉਣੇ ਵੀ 27 ਦੀ ਇਲੈਕਸ਼ਨ 'ਚ ਰਿਜ਼ਾਈਨ ਨਹੀਂ ਕਰਨਗੇ?
110% ਨੋਬਡੀ ਵਿਲ ਬੀ ਅਲਾਊਡ ਟੂ ਕਮ ਬੈਕ, ਨੋਬਡੀ ਵੁੱਡ ਬੀ ਅਲਾਊਡ। ਇਹ ਚੰਗੀ ਤਰ੍ਹਾਂ ਸਮਝ ਲਓ ਇਹ ਗੱਲ, ਮੈਂ ਜਿੰਨੀਆਂ ਗੱਲਾਂ ਕਹੀਆਂ ਸੱਚ ਹੋਈਆਂ। ਜਿਹੜਾ ਪਾਰਲੀਮੈਂਟ ਚਲਾ ਗਿਆ ਆਪਣੀ ਮਰਜ਼ੀ ਨਾਲ ਗਿਆ, 27 ਤੋਂ ਪਹਿਲੇ ਕੋਈ ਵਾਪਸ ਨਹੀਂ ਆ ਸਕਦਾ। 27 ਨਹੀਂ, ਇਸ ਤੋਂ 29 ਤੋਂ ਪਹਿਲੇ ਕੋਈ ਵਾਪਸ ਨਹੀਂ ਆ ਸਕਦਾ।
ਫਿਰ ਜਿਹੜੀ ਇਹ ਗੱਲ ਕਹਿੰਦੇ ਅਸੀਂ ਆਪਦੇ ਹਲਕੇ ਨਹੀਂ ਛੱਡਣੇ,
ਉਹ ਹਲਕੇ ਦੇ
ਨਹੀਂ, ਹਲਕੇ ਕਹਿ ਚੁੱਕੇ ਆ ਪਰਿਵਾਰ ਤੋਂ ਦੋ ਬੰਦੇ ਨਹੀਂ ਲੜਨਗੇ।
ਮੇਰੀ ਗੱਲ ਸੁਣੋ, ਉਹ ਤੇ ਹਲਕੇ 'ਚ ਕੀ ਗੱਲ, ਬੰਦੇ ਨਹੀਂ ਹੋਣਗੇ ਜੀ।
ਫਿਰ ਉਹਨਾਂ ਦਾ ਨਾਰਾ ਕੀ ਆ ਵੀ ਅਸੀਂ ਅਕੋਮੋਡੇਟ ਕਿਵੇਂ ਹੋਣਗੇ? ਫਿਰ ਉਹ
ਤੁਸੀਂ ਉਹ ਚੀਜ਼ ਤਾਂ ਮੌਕੇ ਸਿਰ ਜਦੋਂ ਆਏਗੀ ਤਾਂ ਹੁਣ ਦੱਸਾਂਗੇ ਕਿਸ ਤਰ੍ਹਾਂ ਕਰੀਦਾ, ਉਹਦਾ ਤੁਸੀਂ ਫਿਕਰ ਕਿਉਂ ਕਰਦੇ? ਜਿਹੜਾ ਇੱਕ ਚੀਜ਼ ਮੇਰੇ ਕੋਲ ਸਾਫ਼ ਤੌਰ ਸਮਝ ਲਓ, ਜਿਹੜਾ ਪਾਰਲੀਮੈਂਟ ਲੜ ਕੇ ਜਾਏਗਾ, ਨੋਬਡੀ ਵਿਲ ਬੀ ਅਲਾਊਡ ਟੂ ਕਮ ਬੈਕ ਟਿਲ 29,
29 ਵਿੱਚ ਇਲੈਕਸ਼ਨ ਨਹੀਂ ਲੜੂ ਕਹਿੰਦਾ।
ਕਿਸ ਤਰ੍ਹਾਂ ਲੜ ਸਕਦਾ?
ਕਲੀਅਰ ਹੋ ਗਈ ਤੁਹਾਡੀ ਗੱਲ?
100% ਕਲੀਅਰ, ਇਸ 27 ਦੀ ਇਲੈਕਸ਼ਨ ਕੋਈ ਨਹੀਂ ਲੜੇਗਾ। ਦੇ ਵਿਲ ਆਲ ਬੀ ਇਨ ਪਾਰਲੀਮੈਂਟ, ਦੇ ਵਿਲ ਫਾਈਟ ਫੋਰ ਦੀ ਕੌਜ਼ ਆਫ ਦੀ ਕਾਂਗਰਸ, ਫੋਰ ਦੀ ਕੌਜ਼ ਆਫ ਦੀ ਨੇਸ਼ਨ ਐਂਡ ਫੋਰ ਦੀ ਕੌਜ਼ ਆਫ ਦੀ ਸਟੇਟ।
ਰਾਈਟ। ਅਰਵਿੰਦ ਕੇਜਰੀਵਾਲ ਦਾ ਜਿਹੜਾ ਘਟਨਾਕ੍ਰਮ ਹੋਇਆ, ਬੇਸ਼ੱਕ ਤੁਹਾਡਾ ਓਪੋਨੈਂਟ ਹੈਗਾ, ਪਰ ਤੁਸੀਂ ਬੀਇੰਗ ਏ ਸੀਨੀਅਰ ਲੀਡਰ ਬਾਜਵਾ ਸਾਹਿਬ, ਵੱਡਾ ਤਜਰਬਾ ਤੁਹਾਡਾ, ਤੁਸੀਂ ਇਸ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ ਜੋ ਕੀਤਾ ਗਿਆ ਈਡੀ ਦੇ ਵੱਲੋਂ ਜਾਂ ਐਲੀਗੇਸ਼ਨ ਲੱਗਦੇ ਸੈਂਟਰ
ਨੇ? ਮੇਰਾ ਤੇ ਅੱਗੇ ਮੰਨਣਾ ਕਿ ਜਿਹੜੇ ਇਸ ਕਿਸਮ ਦੇ ਕੰਮ ਨੇ, ਸੁਪਰੀਮ ਕੋਰਟ ਨੂੰ ਸਪੈਸ਼ਲੀ ਇੰਟਰਵੀਨ ਕਰਨਾ ਚਾਹੀਦਾ। ਠੀਕ ਹੈ, ਜਿੱਥੇ ਗਲਤ ਕੰਮ ਹੋਇਆ ਜਾਂ ਰਿਸ਼ਵਤ ਲਈ ਗਈ, ਜਿਸ ਤਰ੍ਹਾਂ ਐਕਸਾਈਜ਼ ਦਾ ਸਕੈਮ ਹੈ, ਮੈਂ ਮੰਨਣਾ ਉਸ ਐਕਸਾਈਜ਼ ਦੇ ਸਕੈਮ 'ਚ ਵੱਡੇ ਪੈਮਾਨੇ 'ਤੇ ਆਪਦੀ ਲੀਡਰਸ਼ਿਪ ਨੇ ਹੇਰਾਫੇਰੀ ਕੀਤੀ, ਹੋਈ ਇਹ ਹੇਰਾਫੇਰੀ ਪੰਜਾਬ 'ਚ ਹੀ ਹੋਈ, ਅਸੀਂ ਹੈਰਾਨ ਹਾਂ ਪੰਜਾਬ 'ਚ ਅਜੇ ਤੱਕ ਕਿਉਂ ਨਹੀਂ ਪਹੁੰਚੇ। ਨੰਬਰ 2, ਜੇ ਹੋਈ ਇਹ ਸਾਰਾ ਕੁਝ 6 ਮਹੀਨੇ ਪਹਿਲੇ ਇਹਨਾਂ ਨੂੰ ਵੇਖੋ ਦੱਸਦੇ, ਉਹਨੂੰ ਸਮਨ ਘੱਲੇ ਨੇ ਕੇਜਰੀਵਾਲ, ਜੇ ਤੁਸੀਂ ਇਹਨੂੰ ਡਿਟੇਨ ਹੀ ਕਰਨਾ ਸੀ ਤਾਂ 6 ਮਹੀਨੇ ਪਹਿਲੇ ਕਰਦੇ। ਸੁਪਰੀਮ ਕੋਰਟ ਨੂੰ ਇਹੋ ਜਿਹਾ ਕਾਨੂੰਨ ਪਾਸ ਕਰਨਾ ਚਾਹੀਦਾ ਇਲੈਕਸ਼ਨਸ ਤੋਂ 6 ਮਹੀਨੇ ਪਹਿਲਾਂ, ਕੋਈ ਵੀ ਭਾਵੇਂ ਈਡੀ ਹੈ, ਕੁਝ ਤੁਸੀਂ ਉਹਨਾਂ ਦੀ ਵਿਟਨੈਸਿਸ ਕਰਵਾਉਣੇ ਨੇ, ਕੁਝ ਉਹਨਾਂ ਨੂੰ ਬੁਲਾਉਣਾ, ਪੇਸ਼ ਕਰਾਉਣਾ, ਜੋ ਮਰਜ਼ੀ ਕਰੋ, ਬਟ ਅਰੈਸਟ 6 ਮਹੀਨੇ ਇਲੈਕਸ਼ਨਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ, ਭਾਵੇਂ ਕੋਈ ਵੀ ਗਵਰਨਮੈਂਟ। ਬਿਕੋਜ਼ ਇਹਦੇ ਵਿੱਚ ਤਾਂ ਜਦੋਂ ਮਰਜ਼ੀ ਤੁਸੀਂ ਫੜ ਲਓ, ਹੁਣ ਤੁਸੀਂ ਵੇਖੋ, ਹੁਣ ਉਹਨੂੰ 15 ਦਿਨਾਂ ਦੀ ਛੁੱਟੀ ਦੇ ਕੇ ਬਾਹਰ ਤੋਰਤਾ, ਤਾਂ ਇਹਨੂੰ ਡਿਟੇਨ ਕਰਨ ਦਾ ਕੀ ਲਾਭ ਹੋਇਆ ਤੁਹਾਨੂੰ ਜੀ? ਇਹ 15 ਦਿਨਾਂ ਬਾਅਦ ਪਰੋਲ ਤੋਂ ਬਾਅਦ ਫਿਰ ਉੱਥੇ ਚਲਾ ਜਾਣਾ? ਵੋਟ ਇਜ਼ ਦੀ ਹੋਲ ਆਈਡੀਆ? ਸਮਝੋ, ਇਹਦੇ ਵਿੱਚ ਮੈਂ ਸਮਝਣਾ ਜਿਹੜਾ ਏਜੰਸੀਜ਼ ਦਾ ਰੋਲ ਹੈ
ਜੀ,
ਅਤੇ ਸੁਪਰੀਡੈਂਟੈਂਟਸ ਆਫ ਕੋਰਟਸ ਹੈ, ਉਹਦੇ 'ਤੇ ਹੀ ਬੜਾ ਵੱਡਾ ਕੁਐਸਚਨ ਮਾਰਕ ਹੈ ਕਿ ਦਿਸ ਇਜ਼ ਨੋਟ ਅ ਬਨਾਨਾ ਰਿਪਬਲਿਕ।
ਔਰ ਮੋਦੀ ਦੇ ਨਾਰੇ ਨੂੰ ਕਿਵੇਂ ਵੇਖਦੇ ਹੋ ਪ੍ਰਾਈਮ ਮਿਨਿਸਟਰ ਦੇ ਨੂੰ ਕਿ ਇਸ ਵਾਰ ਬੀਜੇਪੀ 400 ਕੇ ਪਾਰ?
ਤੁਸੀਂ ਗੱਲ ਨਹੀਂ ਸਮਝਦੇ, ਇਹਨਾਂ ਦਾ ਇੱਕ ਏਜੰਡਾ RSS ਦਾ ਕਿ ਜੇ ਸਾਡੇ ਕੋਲ 2/3 ਮੈਜੋਰਿਟੀ, 2/3 ਸਾਡੇ ਕੋਲ ਮੈਜੋਰਟੀ ਪਾਰਲੀਮੈਂਟ 'ਚ, 400 ਪਾਰ ਦਾ ਮਤਲਬ ਹੈ 542 'ਚੋਂ 400 ਦਾ 2/3 ਮੈਜੋਰਟੀ, 2/3 ਨਾਲ ਇਹ ਕੌਂਸਟੀਟਿਊਸ਼ਨ ਬਦਲਣਾ ਚਾਹੁੰਦੇ। ਯੂ ਮਸਟ ਅੰਡਰਸਟੈਂਡ, ਇਹਨਾਂ ਦੇ ਦਿਲੋਂ ਦਿਮਾਗ 'ਚ ਪਹਿਲੇ ਦਿਨੋਂ ਛਾਇਆ ਕਿ ਅਸੀਂ ਜਿਹੜੇ ਦਲਿਤ ਵਰਗ ਨੂੰ, ਪਛੜੀਆਂ ਸ਼੍ਰੇਣੀਆਂ ਨੂੰ, ਘੱਟ ਗਿਣਤੀਆਂ ਨੂੰ, ਇਕਨੋਮਿਕਲੀ ਬੈਕਵਰਡ ਨੂੰ ਜਿਹੜੀਆਂ ਰਿਜ਼ਰਵੇਸ਼ਨਸ ਮਿਲੀਆਂ
ਜੀ,
ਨੌਕਰੀਆਂ 'ਚ ਮਿਲੀਆਂ, ਪ੍ਰਮੋਸ਼ਨਸ 'ਚ ਮਿਲੀਆਂ, ਐਜੂਕੇਸ਼ਨ ਅਦਾਰਿਆਂ ਦੀ ਜਦੋਂ ਐਡਮਿਸ਼ਨਸ ਨੇ ਉਹਦੇ 'ਚ ਮਿਲੀਆਂ, ਇਹ ਅਸੀਂ ਖਤਮ ਕਰਨੀ। ਇਹਨਾਂ ਦੇ 4-5 MP ਜਿਹਦੇ ਵਿੱਚ ਇੱਕ 5 ਟਰਮ ਦਾ MP ਸੀ ਆਨੰਦ ਕੁਮਾਰ ਹੇਗੜੇ ਕਰਨਾਟਕਾ, ਉਹਨੇ ਸ਼ਰੇਆਮ ਕਿਹਾ RSS ਨੂੰ ਤੁਸੀਂ ਜਦੋਂ ਮਰਜ਼ੀ ਗੱਲ ਕਰਕੇ ਪੁੱਛ ਲਓ, ਕਹਿੰਦੇ ਨੇ ਅਸੀਂ ਕੌਂਸਟੀਟਿਊਸ਼ਨ ਨੂੰ ਤਬਦੀਲ ਤਾਂ ਕਰਨਾ ਚਾਹੁੰਦੇ ਹਾਂ ਸੋ ਦੈਟ ਅਸੀਂ ਇਹ ਸਾਰੀਆਂ ਰਿਜ਼ਰਵੇਸ਼ਨਸ ਖਤਮ ਕਰ ਦਈਏ, ਨੰਬਰ 1। ਨੰਬਰ 2, ਇਹ ਵੀ ਕੋਈ ਵੱਡੀ ਗੱਲ ਨਹੀਂ, ਜਿਸ ਤਰ੍ਹਾਂ ਪਿਊਟਨ ਨੇ ਆਪਣੇ ਆਪ ਨੂੰ ਸਾਰੀ ਉਮਰ ਵਾਸਤੇ, ਤਾਂ ਜ਼ਿੰਦਗੀ ਜਿੰਨਾ ਚਿਰ ਪਿਊਟਨ ਸਾਹਿਬ ਜ਼ਿੰਦਾ ਨੇ ਉਹਨਾਂ 'ਚੋਂ ਰਾਸ਼ਟਰਪਤੀ ਰਹਿਣਗੇ, ਇਹ ਡੈਮੋਕ੍ਰੇਟਿਕ ਪ੍ਰੋਸੈਸ 'ਚ ਬਿਲੀਵ ਹੀ ਨਹੀਂ ਕਰਦੇ
ਜੀ।
ਜੇ 400 ਆ ਗਈ, ਕੌਂਸਟੀਟਿਊਸ਼ਨ ਬਦਲੇਗੀ, ਹੋ ਸਕਦਾ ਤਾਂ ਜ਼ਿੰਦਗੀ ਮੋਦੀ ਸਾਹਿਬ ਆਪਣੇ ਆਪ ਨੂੰ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਡਿਕਲੇਅਰ ਕਰਕੇ ਸਾਰਾ ਹੀ ਪ੍ਰੈਜ਼ੀਡੈਂਸ਼ੀਅਲ ਸਿਸਟਮ ਕਰ ਦੇਣ। ਹੁਣ ਪ੍ਰਾਈਮ ਮਿਨਿਸਟਰ ਇਜ਼ ਦੀ ਮੋਸਟ ਪਾਵਰਫੁਲ, ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਉਹ ਇੱਕ ਕੌਂਸਟੀਟਿਊਸ਼ਨਲ ਪੋਸਟ ਜ਼ਰੂਰ ਹੈ ਬਟ ਇੱਕ ਔਰਨਮੈਂਟਲ ਪੋਸਟ ਹੈ ਬੇਸਿਕਲੀ
ਜੀ।
ਪਾਵਰਸ, ਆਲ ਪਾਵਰਸ ਵੈਸਟ ਵਿਦ ਦੀ ਪ੍ਰਾਈਮ ਮਿਨਿਸਟਰ, ਤੋ ਦੋਨਾਂ 'ਚ ਇੱਕ ਚੀਜ਼ ਕਰ ਲੈਣਗੇ ਜੀ, ਸਾਰੀ ਜ਼ਿੰਦਗੀ ਆਪ ਰਹਿਣਗੇ ਅਤੇ ਇਲੈਕਸ਼ਨਸ ਭਾਵੇਂ ਖਤਮ ਹੀ ਕਰ ਦੇਣ, ਕਿਉਂ ਮੋਦੀ ਸਾਹਿਬ ਦਾ ਖੁਦ ਦਾ ਕਹਿਣਾ ਇਲੈਕਸ਼ਨਸ ਵੇਸਟ ਆਫ ਟਾਈਮ, ਵੇਸਟ ਆਫ ਮਨੀ, ਵੇਸਟ ਆਫ ਐਨਰਜੀ, ਇਹ ਹੈ। ਤੋ ਇਹ ਜਿਹੋ ਜਿਹਾ ਕੰਮ ਰਸ਼ੀਆ ਚੱਲ ਰਿਹਾ, ਇੱਥੇ ਕਰਨ ਨੂੰ ਕੀ ਹੈ ਜੀ?
ਬੀਜੇਪੀ ਦੇ ਜਲਸਿਆਂ 'ਚ ਇੱਕ ਧੁਣ ਵੱਜਦੀ ਹੈ ਕਿ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ, ਇਹਨੂੰ ਤੁਸੀਂ ਕਿਵੇਂ ਵੇਹਣੇ ਹੋ? ਰਾਮ ਮੰਦਰ ਦਾ ਫੈਕਟਰ ਕਿੰਨਾ ਕੁ ਵੱਡਾ ਲੱਗਦਾ?
ਇੱਕੋ ਗੱਲ ਇਸ ਤਰ੍ਹਾਂ, ਰਾਮ ਚੰਦਰ ਜੀ ਸਾਡੇ ਸਾਰਿਆਂ ਵਾਸਤੇ ਓਨਾ ਹੀ ਇੱਜ਼ਤ, ਮਾਨ ਅਤੇ ਸਨਮਾਨ ਹੈ ਜਿਸ ਤਰ੍ਹਾਂ ਅਸੀਂ ਆਪਣੇ ਪੈਗੰਬਰਾਂ ਨੂੰ ਕਰਦੇ। ਮੈਨੂੰ ਬੜਾ ਅਫਸੋਸ ਹੁੰਦਾ ਕਿ ਰਾਮ ਜੀ ਨੂੰ ਇਹ ਲੈ ਕੇ ਆਏ ਨੇ,
ਕਿੱਡੀ ਅਫਸੋਸ ਦੀ ਗੱਲ ਹੈ ਜੀ। ਇਹ ਆਪਣੇ ਆਪ ਨੂੰ ਕੀ ਸਮਝਦੇ ਕਿ ਰਾਮ ਜੀ ਨੂੰ ਇਹ ਲਿਆਉਣ ਵਾਲੇ ਨੇ, ਬਜਾਏ ਇਹ ਕਹਿਣ ਦੇ ਕਿ ਰਾਮ ਜੀ ਸਾਨੂੰ ਲੈ ਕੇ ਆਏ ਨੇ, ਇਹ ਕਹਿੰਦੇ ਅਸੀਂ ਰਾਮ ਜੀ ਨੂੰ ਲੈ ਕੇ ਆਏ ਹਾਂ। ਮੈਂ ਸਮਝਣਾ ਬੜਾ ਅਨਫੋਰਚੁਨੇਟ ਹੈ, ਇਹਨਾਂ ਨੂੰ ਥੋੜ੍ਹਾ ਜਿਹਾ ਆਪਣੇ ਆਪ 'ਤੇ ਕੰਟਰੋਲ ਕਰਕੇ ਗੱਲ ਕਹਿਣੀ ਚਾਹੀਦੀ ਹੈ। ਰਾਮ ਮੰਦਰ ਨੂੰ ਅਸੀਂ ਸਾਰਿਆਂ ਨੇ ਵੈਲਕਮ ਕੀਤਾ, ਜਿੱਦਣ ਰਾਮ ਮੰਦਰ ਦੀ ਸ਼ਿਲਾਨਿਆਸ ਹੋ ਰਿਹਾ ਸੀ, ਤੁਹਾਡੇ ਭਾਈ ਨੇ ਆਪ ਆਪਣੇ ਪਿੰਡ ਦੇ ਵਿੱਚ ਜਿਹੜਾ ਉੱਥੇ ਹਵਨ ਚੱਲ ਰਿਹਾ ਸੀ, ਯੱਗ ਹੋ ਰਿਹਾ ਸੀ, 2 ਘੰਟੇ ਮੈਂ ਉਸ ਯੱਗ ਦੇ ਵਿੱਚ ਪਾਰਟੀਸਪੇਟ ਕੀਤਾ
ਜੀ।
ਅਸੀਂ ਸਾਰੇ ਉਹਨਾਂ 'ਚ, ਸਾਡੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਾਰਾਂ ਦਫ਼ਾ ਰਾਮ ਜੀ ਦਾ ਨਾਂ ਆਉਂਦਾ, ਉਹਨਾਂ ਦਾ ਵਰਣਨ ਹੈ, ਉਹਨਾਂ ਦਾ ਉਚਾਰਨ ਅਸੀਂ ਸਾਰੇ ਕਰਨੇ। ਸੋ ਇਹ ਗੱਲ ਜਿਹੜੀ ਹੈ, ਮੈਂ ਸਮਝਣਾ ਕਿਸੇ ਵੀ ਰਾਜਨੀਤਿਕ ਪਾਰਟੀ ਧਰਮ ਨਾਲੋਂ ਆਪਣੇ ਕੰਮ 'ਤੇ ਗੱਲ ਕਰਨ। ਮੋਦੀ ਸਾਹਿਬ ਦੱਸਣ ਨਾ 10 ਸਾਲਾਂ 'ਚ, ਇਹ ਤਾਂ ਕਹਿੰਦੇ ਮੈਂ ਸ਼ਕਲ ਬਦਲ ਦੂੰਗਾ, ਮੈਂ ਵਾਰਾਣਸੀ ਨੂੰ ਕਿਉਟੋ ਬਣਾ ਦਾਂਗਾ, ਜਿਹੜਾ ਸਾਰਿਆਂ ਨੂੰ ਬਿਊਟੀਫੁਲ ਸਿਟੀ, ਵਨ ਆਫ ਦ ਮੋਸਟ ਬਿਊਟੀਫੁਲ ਸਿਟੀਜ਼ ਆਫ ਦ ਵਰਲਡ ਹੈ, ਜਪਾਨ ਦੇ ਵਿੱਚ ਇੱਕ ਸ਼ਹਿਰ ਹੈ ਕਿਉਟੋ
ਜੀ।
ਤਾਂ ਤੁਸੀਂ ਅੱਜ ਵਾਰਾਣਸੀ ਦਾ ਹਾਲ ਵੇਖੋ ਕੀ ਹੈ।
ਤੁਸੀਂ ਬੀਜੇਪੀ ਦੇ ਖਿਲਾਫ਼ ਬੋਲ ਰਹੇ ਹੋ, ਮੈਨੂੰ ਇੱਕ ਬੜੀ ਇੰਪੋਰਟੈਂਟ ਸਟੇਟਮੈਂਟ ਪੰਜਾਬ ਦੇ ਮੁੱਖ ਮੰਤਰੀ ਦੀ ਚੇਤੇ ਆਉਂਦੀ ਹੈ।
ਹਾਂਜੀ ਹਾਂਜੀ।
ਉਹ ਤੁਹਾਡਾ ਨਾਮਕਰਨ ਕਰਦੇ ਆ, ਕਹਿੰਦੇ ਪ੍ਰਤਾਪ ਸਿੰਘ ਭਾਜਪਾ। ਪ੍ਰਤਾਪ ਸਿੰਘ ਬਾਜਵਾ ਨੂੰ ਵਾਰ ਵਾਰ CM BJP ਦੇ ਨਾਲ ਜੋੜਦੇ ਨੇ।
ਤੁਸੀਂ ਮੈਨੂੰ ਇਹ ਗੱਲ ਦੱਸੋ, ਆਪਣੇ ਸੋਢੀ ਸਾਹਿਬ, ਮੈਂ ਤਾਂ ਤੁਹਾਨੂੰ ਪਹਿਲੇ ਕਹਿ ਬੈਠਾ, ਮੇਰੇ ਕੋਲ ਇੱਕ ਇੰਟਰਵਿਊ, ਰੀਸੈਂਟ ਇੰਟਰਵਿਊ, ਜਿੱਦਣ ਕੇਜਰੀਵਾਲ ਸਾਹਿਬ ਨੂੰ ਜੇਲ੍ਹ 'ਚੋਂ ਛੱਡਿਆ ਅਗਲੇ ਦਿਨ, ਉਹਨਾਂ ਇੰਟਰਵਿਊ ਦੇ ਵਿੱਚ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ, ਖਰੀਦਣ ਦੀ ਕੋਸ਼ਿਸ਼ ਕੀ, ਪੰਜਾਬ ਦੇ ਵਿੱਚ ਵੀ ਸਾਡੇ MLA ਖਰੀਦਣਾ ਚਾਹੁੰਦੇ ਨੇ, ਅਤੇ ਭਗਵੰਤ ਨੂੰ ਆਪਣੇ ਵੱਲ ਲਿਆ ਕੇ ਗਵਰਨਮੈਂਟ ਤੋੜ ਕੇ ਆਪਣੀ ਗਵਰਨਮੈਂਟ ਬਣਾਉਣਾ। ਉਹਨਾਂ ਨੇ ਮੈਂਸ਼ਨ ਕੀਤਾ ਭਗਵੰਤ ਮਾਨ ਨਾਲ ਬੈਠਾ ਕਿ ਉਨਕੀ ਕੋਸ਼ਿਸ਼ ਹੈ ਭਗਵੰਤ ਕੋ ਸਾਥ ਲੇਕਰ ਹਮਾਰੇ MLA ਤੋੜ ਕਰ ਆਪਣੀ ਸਰਕਾਰ ਬਣਾਏ। ਤੋ BJP ਨਾਲ ਮੈਂ ਰਲਿਆ ਕਿ ਭਗਵੰਤ ਮਾਨ ਰਲਿਆ, ਐਂਡ ਇਹ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਇੰਟਰਨਲੀ ਕੇਜਰੀਵਾਲ ਨਾਲ ਨਹੀਂ ਹੈ। ਜਿੱਦਣ ਕੇਜਰੀਵਾਲ ਗ੍ਰਿਫਤਾਰ ਹੁੰਦਾ, ਕੁੰਵਰ ਵਿਜੇ ਪ੍ਰਤਾਪ ਦੀ ਇਹ ਸਟੇਟਮੈਂਟ ਹੈ, ਉਹਨੇ ਇੱਕ ਟਵੀਟ ਪਾਇਆ ਸੀ ਕਿ ਕੇਜਰੀਵਾਲ ਸਾਹਿਬ ਜਿਨ੍ਹਾਂ ਨੂੰ ਤੁਸੀਂ ਬਹੁਤ ਬਹੁਤ ਵੱਡੀਆਂ ਪੁਜ਼ੀਸ਼ਨਾਂ ਦਿੱਤੀਆਂ, ਉਹ ਸਾਰੀ ਰਾਤ ਉਹਨਾਂ ਦੇ ਘਰ ਭੰਗਣਾ ਪੈਂਦਾ ਰਿਹਾ, ਖੁਸ਼ੀ ਦੇ ਵਿੱਚ ਤੁਹਾਨੂੰ ਅੰਦਰ ਦਿੱਤਾ। ਐਂਡ ਮੈਨੂੰ ਇਹ ਪੂਰੀ ਜਾਣਕਾਰੀ ਐਜ਼ ਲੀਡਰ ਆਫ ਦੀ ਓਪੋਜੀਸ਼ਨ ਕਿ ਉਸ ਦਿਨ ਸਾਰਾ ਹੀ ਰਾਤ ਸੈਲੀਬ੍ਰੇਸ਼ਨ ਹੁੰਦੀ ਰਹੀ, ਕਿਉਂਕਿ ਆਪ ਜਿਹੜੀ BJP ਦੀ ਲੀਡਰਸ਼ਿਪ ਹੈ, ਉਹਨੇ ਆਲਰੇਡੀ ਭਗਵੰਤ ਮਾਨ ਨੂੰ ਜਿਹੜੀ ਗੱਲ ਕੇਜਰੀਵਾਲ ਨੇ ਖੁਦ ਕਬੂਲ ਕਰ ਲਈ, ਇਹ ਗੱਲ ਕਹੀ ਸੀ ਕਿ ਜਿੱਦਣ ਕੇਜਰੀਵਾਲ ਅੰਦਰ ਦੇਵਾਂਗੇ, ਤੈਨੂੰ ਅਸੀਂ ਆਪ ਦਾ ਨੈਸ਼ਨਲ ਕਨਵੀਨਰ ਬਣਾਵਾਂਗੇ, ਦੈਨ ਅਸੀਂ ਦਿੱਲੀ ਦੀ ਗਵਰਨਮੈਂਟ ਅਤੇ ਪੰਜਾਬ ਦੀ ਗਵਰਨਮੈਂਟ ਟੇਕ ਓਵਰ ਕਰਾਂਗਾ, ਤੂੰ ਲੀਡ ਕਰੇਂਗਾ। ਐਂਡ ਇਹ ਬਿਲਕੁਲ ਜੋ ਕੇਜਰੀਵਾਲ, ਕੋਈ ਇਸ ਤੋਂ ਵੱਡਾ ਇਸ਼ਾਰਾ ਕੀ ਹੈ?
ਇਹ ਤੁਹਾਨੂੰ ਗੱਲਾਂ ਕੌਣ ਦੱਸਦਾ?
ਸਾਰੀ ਆਪ ਦੀ ਲੀਡਰਸ਼ਿਪ ਮੇਰੇ ਨਾਲ ਹੀ ਰਹੀ ਰਾਜ ਸਭਾ 'ਚ, BJP ਦੀ ਲੀਡਰਸ਼ਿਪ ਮੇਰੇ ਨਾਲ ਰਹੀ ਹੈ ਰਾਜ ਸਭਾ। ਰਾਜ ਸਭਾ ਇਸ ਦੀ ਹਾਈਐਸਟ, ਜਿੱਥੇ ਸਾਰਿਆਂ ਨੂੰ ਟੋਪ ਲੀਡਰਸ਼ਿਪ ਸਾਰੀਆਂ ਪਾਰਟੀਆਂ ਦੀ ਰਹਿੰਦੀ ਹੈ। ਇੰਟਰਨਲ ਵੇਖੋ, ਜਦੋਂ ਲੁਫਤੈਂਜ਼ਾ ਦੇ ਜਹਾਜ਼ 'ਚੋਂ ਇਹਨੂੰ, ਇਹਨਾਂ ਦੀ ਵਾਈਫ ਨੂੰ ਅਤੇ ਸਕਿਉਰਿਟੀ ਨੂੰ ਅਪਲੋਡ ਉਹ ਤੋਂ ਉਹ ਕੀਤਾ, ਜਹਾਜ਼ 'ਚੋਂ ਡੀਬੋਰਡ ਕੀਤਾ, ਉਦਣ ਤੋਂ ਹੀ ਹੋਮ ਮਿਨਿਸਟਰ ਦੀ ਡਾਇਰੈਕਟਲੀ ਗੱਲ ਇਹਨਾਂ ਨਾਲ ਹੋ ਚੁੱਕੀ, ਇਹਨਾਂ ਦੇ ਪਰਿਵਾਰ ਨਾਲ ਮੈਂਬਰ ਹੋ ਗਏ, ਮੈਂਬਰ ਨਾਲ ਗੱਲ ਹੋ ਚੁੱਕੀ ਸੀ ਕਿ ਜੇ ਅਸੀਂ ਡਾਕਟਰ ਦੀ ਰਿਪੋਰਟ ਇੱਥੇ ਜਾਰੀ ਕਰ ਦਿੱਤੀ, ਇਹਨੂੰ ਜਹਾਜ਼ ਤੋਂ ਲਾਇਆ ਗਿਆ ਅਤੇ ਇਹ ਹਿੰਦੁਸਤਾਨ 'ਚ ਆਉਂਦਾ ਹੀ ਇਹਦਾ ਅਸਤੀਫਾ ਹੋ ਜਾਣਾ। ਇਹ ਉਸ ਦਿਨ ਤੋਂ ਹੀ ਫਿਰ ਇਹਨੇ ਮਾਫ਼ੀ ਮੰਗ ਕੇ ਅਤੇ ਕਹਿਣ ਲੱਗਾ ਕਿ ਮੈਨੂੰ ਬਖਸ਼ੋ, ਜੋ ਤੁਹਾਡਾ ਹੁਕਮ ਹੋਏਗਾ ਉਸੇ ਮੁਤਾਬਕ ਚੱਲੇਗਾ। ਜੋ ਪੰਜਾਬ ਦੇ ਬਾਰਡਰਾਂ 'ਤੇ ਹੋਇਆ, ਸੋਡੀ ਸਾਹਿਬ ਇੱਕ ਮੇਰੀ ਗੱਲ ਕਲੀਅਰਲੀ ਸੋਚ, ਜੋ ਹਰਿਆਣੇ ਦੇ ਬਾਰਡਰਾਂ 'ਤੇ ਇੱਕ ਸਾਡਾ ਸਾਥੀ ਜਿਹੜਾ ਸ਼ੁਭਕਰਨ ਸਿੰਘ ਮਾਰਿਆ ਗਿਆ, 400 ਤੋਂ ਵੱਧ ਫੱਟੜ ਹੋਏ ਨੇ, ਪੰਜਾਬ ਦੀ ਪੁਲਿਸ ਨੇ ਕੋਈ ਕਿਸੇ ਕਿਸਾਨ ਨੂੰ ਪ੍ਰੋਟੈਕਟ ਨਹੀਂ ਕੀਤਾ। ਕਿਸੇ ਜਿਹੜੀ ਮੌਕਾ ਹੈ ਸ਼ੁਭਕਰਨ ਸਿੰਘ ਦੀ ਮੌਤ ਦਾ, ਪੰਜਾਬ ਦੇ ਵਿੱਚ ਸੀ, ਇਹਨਾਂ ਜਾਣ ਬੁੱਝ ਕੇ ਉਹ ਮੌਕਾ ਵਕੂਆ ਜਿਹੜਾ ਹਰਿਆਣੇ 'ਚ ਬਣਾਤਾ, ਜੀਂਦ ਜ਼ਿਲ੍ਹੇ 'ਚ ਬਣਾਤਾ। ਮੈਂ ਹਾਈਕੋਰਟ ਦੇ ਵਿੱਚ ਗਿਆ, ਉਹ ਮੇਰੀ ਪਟੀਸ਼ਨ ਦੇ ਉੱਤੇ ਹੀ ਜੁਡੀਸ਼ੀਅਲ ਕਮਿਸ਼ਨ ਬੈਠਾ
ਜੀ,
ਉਹਦੇ ਵਿੱਚ ਕੋਰਟ ਦੀ ਓਬਜ਼ਰਵੇਸ਼ਨ ਹੈ ਕਿ ਪੰਜਾਬ ਗਵਰਨਮੈਂਟ ਡਜ਼ਨਟ ਸੀਮ ਟੂ, ਸਮਝੋ ਉਹ ਇੰਟਰਸਟਡ ਨਹੀਂ ਲੱਗਦੇ ਇਸ ਇਨਵੈਸਟੀਗੇਸ਼ਨ ਨੂੰ ਆਪਣੇ ਹੱਥ 'ਚ ਲੈਣ ਵਾਸਤੇ, ਅਤੇ ਇਹ ਜਿਹੜੀ ਹਰਿਆਣੇ ਦੀ ਪੁਲਿਸ ਹੈ ਇਹ ਕਾਹਲੀ ਲੱਗਦੀ ਹੈ ਕਿ ਇਨਵੈਸਟੀਗੇਸ਼ਨ ਸਾਨੂੰ ਦਿੱਤੀ ਜਾਏ। ਸੋ ਇਹ ਸਾਰੀਆਂ ਚੀਜ਼ਾਂ ਕਲੋਜ਼ਲੀ ਵਿਖਾ ਰਹੀਆਂ ਨੇ। ਪਹਿਲੇ ਤਾਂ ਵੇਖੋ, ਜਦੋਂ ਤੁਹਾਨੂੰ ਪਤਾ ਹੈ ਕਿਸਾਨਾਂ ਦੀ ਮੂਵਮੈਂਟ ਸ਼ੁਰੂ ਹੋ ਰਹੀ ਸੀ, ਉਸ ਟਾਈਮ ਦੇ ਉੱਤੇ ਪਿਊਸ਼ ਗੋਇਲ ਹੋਣੀ ਸਾਰੇ ਆਏ ਚੰਡੀਗੜ੍ਹ, 3-4 ਮੀਟਿੰਗਸ ਹੋਈਆਂ ਕਿਸਾਨ ਯੂਨੀਅਨਸ ਨਾਲ, ਜਦੋਂ ਉਹਨੇ ਵੇਖਿਆ ਕਿਸਾਨ ਯੂਨੀਅਨ ਮੰਨ ਨਹੀਂ ਰਹੀਆਂ ਅਤੇ ਇਹ ਪੈਦਲ ਦਿੱਲੀ ਜਾਣਾ ਚਾਹੁੰਦੇ ਨੇ, ਉਦੋਂ ਭਗਵੰਤ ਨੂੰ ਇਹਨਾਂ ਨੇ ਗੱਲ ਕਹੀ ਕਿ ਇਹਨਾਂ ਨੂੰ ਪੰਜਾਬ 'ਚ ਰੋਕ। ਭਗਵੰਤ ਨੇ ਕਿਹਾ ਜੀ ਮੇਰੇ ਵਾਸਤੇ ਖੇਡ ਨਹੀਂ ਇਹਨਾਂ ਨੂੰ ਰੋਕਣਾ, ਫਿਰ ਉਦੋਂ ਇਹ ਪਲਾਨ ਬਣਿਆ ਕਿ ਹਰਿਆਣਾ ਰੋਕੇਗਾ। ਬਟ ਭਗਵੰਤ ਜਿਹੜਾ ਕੋਈ ਵੀ ਇਸ ਕਿਸਮ ਦਾ ਕਦਮ ਨਹੀਂ ਉਠਾਏਗਾ ਜਿਸ ਤਰ੍ਹਾਂ ਇੰਟਰ ਸਟੇਟ ਕੋਈ ਆਪਸੀ ਝਗੜਾ ਸ਼ੁਰੂ ਹੋ ਜਾਵੇ।
ਬਾਜਵਾ ਸਾਹਿਬ, ਇੱਕ ਬੜਾ ਇੰਪੋਰਟੈਂਟ ਮਸਲਾ ਜਿਹੜਾ ਬੀਤੇ ਦਿਨ ਸੁਖਪਾਲ ਸਿੰਘ ਖਹਿਰਾ ਹੋਰੀ ਪ੍ਰਵਾਸੀ ਮਜ਼ਦੂਰਾਂ ਦੇ ਬਾਰੇ ਬਿਆਨ ਦਿੰਦੇ ਆ, ਉਹਦੇ 'ਤੇ ਬੜੀ ਕੰਟਰੋਵਰਸੀ ਕ੍ਰੀਏਟ ਹੋ ਜਾਂਦੀ ਹੈ। ਬੀਜੀ ਤਾਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਗੱਲ ਕਰਦੇ,
ਸਵਾਲ ਹੀ ਪੈਦਾ ਨੇ। ਪਹਿਲੀ ਗੱਲ ਤਾਂ ਸਪਸ਼ਟੀਕਰਨ ਸਰ ਸੁਖਪਾਲ ਸਿੰਘ ਖਹਿਰਾ ਦੇ ਦਿੱਤਾ, ਜੇ ਕੋਈ ਬਿਆਨ ਦਿੱਤਾ ਵੀ ਉਹ ਨਿੱਜੀ ਵਿਊ ਹੈ ਸੁਖਪਾਲ ਸਿੰਘ ਖਹਿਰਾ ਦਾ, ਪਾਰਟੀ ਦਾ ਵਿਊ ਨਹੀਂ
ਜੀ।
ਅਸੀਂ ਹਰ ਹਿੰਦੁਸਤਾਨੀ ਦਾ, ਪ੍ਰਵਾਸੀ ਸਾਡੇ ਭਰਾ ਨੇ, ਸਾਡੇ ਵੀਰ ਨੇ, ਦੇ ਆਰ ਮੋਸਟ ਵੈਲਕਮ
ਜੀ।
ਉਹਨਾਂ ਨੂੰ ਕਿਸੇ, ਨਾ ਉਹਨਾਂ ਦੀ ਜਾਇਦਾਦ ਨੂੰ, ਨਾ ਉਹਨਾਂ ਦੀ ਵੋਟ ਨੂੰ, ਨਾ ਉਹਨਾਂ 'ਤੇ ਕਿਸੇ ਇੰਟਰਸਟ ਨੂੰ ਕੋਈ ਖਤਰਾ ਨਹੀਂ ਹੈ। ਜਿੰਨਾ ਚਿਰ ਕਾਂਗਰਸ ਹੈ, ਅਸੀਂ ਉਹਨਾਂ ਦਾ ਹਰ ਇੰਟਰਸਟ ਪ੍ਰੋਟੈਕਟ ਕਰਾਂਗੇ, ਜ਼ਿੰਦਗੀ ਪ੍ਰੋਟੈਕਟ ਕਰਾਂਗੇ, ਪਰਿਵਾਰ ਪ੍ਰੋਟੈਕਟ ਕਰਾਂਗੇ, ਉਹਨਾਂ ਦੇ ਕਾਰੋਬਾਰ ਪ੍ਰੋਟੈਕਟ ਕਰਾਂਗੇ।
ਆਖਰੀ ਸਵਾਲ ਮੇਰਾ, ਤੁਹਾਡੀ ਦੂਜੀ ਮਤਲਬ ਓਪੋਨੈਂਟ ਦੇ ਨਾਲ ਰਿਲੇਟਡ ਹੈ, ਤੁਹਾਡੇ ਨਾਲ ਤਾਂ ਨਹੀਂ ਹੈ, ਅਕਾਲੀ ਦਲ ਦੇ ਤੁਸੀਂ ਫਿਊਚਰ ਨੂੰ ਕਿਵੇਂ ਵੇਖਦੇ ਹੋ? ਬਾਜਵਾ ਸਾਹਿਬ, ਭਾਜਪਾ ਨਾਲ ਤੋੜ ਵਿਛੋੜਾ, ਅਕਾਲੀਆਂ ਦਾ ਇਕੱਲੇ ਲੜਨਾ, ਇਕੱਲੇ ਲੜ ਕੇ, ਅਤੇ ਹੁਣ ਸਿਆਸੀ ਜ਼ਮੀਨ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦੇ ਲਈ ਕਿੰਨੀ ਕੁ ਸੌਖੀ ਹੈ?
ਮੇਰਾ ਖਿਆਲ ਡਿਫੀਕਲਟ ਹੈ, ਬਟ ਮੈਂ ਸਮਝਣਾ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਕੋਈ ਰਾਜਨੀਤਿਕ ਠੀਕ ਫੈਸਲਾ ਲਿਆ। ਹਾਂ, ਬੀਜੇਪੀ ਨਾਲ ਚਲੇ ਜਾਂਦੇ ਤਾਂ ਬਿਲਕੁਲ ਹੀ ਖਤਮ ਹੋ ਜਾਂਦਾ।
ਤੁਸੀਂ ਇਹਨੂੰ ਰਾਈਟ ਡਿਸੀਜਨ ਮੰਨਦੇ ਹੋ?
ਮੈਂ ਸਮਝਣਾ ਰਾਈਟ ਡਿਸੀਜਨ ਆ, ਇਟ ਵਿਲ ਟੇਕ ਸਮ ਟਾਈਮ, ਬਟ ਉਹਦੇ ਵਿੱਚ ਜਿਹੜਾ ਜ਼ਿਆਦਾ ਦਬਦਬਾ ਪਰਿਵਾਰ ਦਾ ਦਬਦਬਾ ਹੈ, ਉਹ ਸਰ ਸੁਖਬੀਰ ਸਿੰਘ ਨੂੰ ਘਟਾਉਣਾ ਚਾਹੀਦਾ ਸੀ। ਮੈਂ ਸਮਝਦਾ ਜਿੰਨਾ ਚਿਰ ਪਰਿਵਾਰਕ ਦਬਦਬਾ ਘਟਾਉਣਗੇ ਨਹੀਂ, ਉਹਨਾਂ ਚਿਰ ਅਕਾਲੀ ਦਲ ਜਿਹੜਾ ਹੈ ਪੈਰਾਂ ਸਿਰ ਉੱਠ ਨਹੀਂ ਪਾਏਗਾ।
ਰਾਹੁਲ ਜੀ ਪੰਜਾਬ ਕਦੋਂ ਆ ਰਹੇ?
ਰਾਹੁਲ ਜੀ ਮੇਰੇ ਖਿਆਲ 25 ਤੋਂ ਇੱਥੇ ਆ ਜਾਣਗੇ, 2 ਦਿਨ ਦੇ ਟ੍ਰਿਪ 'ਤੇ ਉਹ ਰਹਿਣਗੇ, ਫਿਰ ਪ੍ਰਿੰਕਾ ਜੀ ਆਉਣਗੇ, ਫਿਰ ਖੜਗੇ ਸਾਹਿਬ ਆਉਣਗੇ।
ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ, ਥੈਂਕ ਯੂ ਵੈਰੀ ਮੱਚ।